ਵਾਲ ਦੇਖਿਓ ਰਹਿਓ ਔਰ ਬਿਸਮਾਏ ਨਿਜ ਕਾਨ ਸੁਨ ਮਤਾਵਨ ਮਾਨਵ ਖੇਤ ਮੇ ਤਬ ਜਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆ ਭਾਈ ਗੁਰਮੁਖੋ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਜੀ ਦੀ ਕਿਰਪਾ ਮੁਤਾਬਕ ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਆਪ ਜੀ ਨੇ ਪਾਤਸ਼ਾਹ ਸਤਿਗੁਰਾਂ ਦੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾ ਅੰਦਰ ਅਣ ਕਰਕੇ ਹਾਜ਼ਰੀਆਂ ਭਰੀਆਂ ਹਨ। ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਪਣੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਸਮੇਂ ਨੂੰ ਸਫਲੇ ਬਣਾਇਆ ਹੈ। ਆਓ ਜੋ ਹੁਣ ਜੋ ਲੜੀਵਾਰ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਵਿਚਾਰ ਚੱਲ ਰਹੀ ਹੈ ਸੋ ਪਾਵਨ ਕਥਾ ਦਾ ਸਮਾਂ ਹੋਇਆ ਹੈ। ਕੁਝ ਸਮੇਂ ਵਾਸਤੇ ਸਾਰੀਆਂ ਹੀ ਸੰਗਤਾਂ ਆਪੋ ਆਪਣੇ ਮਨ ਬਿਰਤਿਆਂ ਨੂੰ ਇਕਾਗਰ ਕਰੀਏ ਔਰ ਸੁਰਤਿਆਂ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜ ਕਰਕੇ ਆਪਣੇ ਇਸ ਸਮੇਂ ਨੂੰ ਸਵਾਸਾਂ ਨੂੰ ਸਫਲਾ ਬਣਾਉਣਾ ਕਰੀਏ ਜੀ। ਸਾਧ ਸੰਗਤ ਜੀ, ਕੱਲ ਦੇ ਦੀਵਾਨ ਦੇ ਅੰਦਰ ਜੋ ਕਥਾ ਵਿਚਾਰ ਦਾ ਪ੍ਰਸੰਗ ਆਇਆ ਸੀ, ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਸਤਿਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਬੰਸ ਪ੍ਰਧਾਨਾ, ਆਪ ਨਾਰਾਇਣ ਜੀ ਸਤਿਗੁਰੂ ਜੀ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜੀਵਾਂ ਦੇ ਤਾਈ ਤਾਰ ਰਹੇ ਨੇ, ਜੀਵਾਂ ਦੇ ਤਾਈ ਸੁਭ ਸਿੱਖਿਆ ਦੇ ਕਰਕੇ ਜਿਹੜਾ ਪਵਿੱਤਰ ਪਾਵਨ ਪੰਥ ਹੈ ਰਸਤਾ ਹੈ ਉਸ ਦੇ ਪਾਂਧੀ ਜੀਵਾਂ ਦੇ ਤਾਈ ਬਣਾ ਰਹੇ ਨੇ ਪਰਉਪਕਾਰੀ ਸਤਿਗੁਰੂ ਜੀ। ਸਤਿਗੁਰੂ ਜੀ ਇਸੇ ਤਰ੍ਹਾਂ ਵਿਚਰਦਿਆਂ ਮੁਨਾਫਕ ਨਾਮੇ ਦੇਸ਼ ਵਿਚ ਗਏ ਨੇ ਔਰ ਉਥੇ ਜਾ ਕਰਕੇ ਸਤਿਗੁਰੂ ਜੀ ਦੀ ਜਾਹਰੀ ਕਲਾ ਵਰਤੀ। ਸਤ ਸੰਗਤ ਜੀ, ਬਹੁਤ ਕਾਲ ਪਿਆ ਹੋਇਆ ਸੀ, ਮੀਂਹ ਨਹੀਂ ਸੀ ਪੈ ਰਿਹਾ, ਅਨੇਕ ਤਰ੍ਹਾਂ ਦੇ ਯਤਨ ਕਰ ਕਰਕੇ ਉਥੋਂ ਦੀ ਪਰਜਾ ਔਰ ਰਾਜਾ ਹਾਰ ਗਏ ਸਨ, ਥੱਕ ਗਏ ਸਨ ਔਰ ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ। ਸਤ ਸੰਗਤ ਜੀ, ਉਹਨਾਂ ਦੇ ਤਾਈ ਸਿੱਖੀ ਦੀ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ ਔਰ ਜੋ ਸਤਿਗੁਰੂ ਜੀ ਨੇ ਹੁਕਮ ਕੀਤਾ ਉਹਨਾਂ ਨੇ ਮੰਨਿਆ ਔਰ ਉਹਨਾਂ ਦੇ ਤਾਈ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ। ਔਰ ਸਾਧ ਸੰਗਤ ਜੀ, ਉਸ ਇਲਾਕੇ ਦਾ ਜਿਹੜਾ ਪਹਿਲਾ ਮਨੁੱਖ ਪਹਿਲਾ ਵਿਅਕਤੀ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਇਆ ਸੀ ਔਰ ਸਤਿਗੁਰੂ ਜੀ ਦੀ ਆਗਿਆ ਨੂੰ ਮੰਨ ਕਰਕੇ ਹੁਕਮ ਨੂੰ ਪਾ ਕੇ ਜਿਸ ਨੇ ਆਪਣੀ ਜ਼ਮੀਨ ਦੇ ਅੰਦਰ ਸਾਧ ਸੰਗਤ ਜੀ ਵੱਤਰ ਤੋਂ ਬਗੈਰ ਵੀ ਕਣਕ ਦਾ ਬੀਜ ਦਿੱਤਾ ਸੀ ਔਰ ਅਗਲੇ ਦਿਨ ਆਣ ਕਰਕੇ ਦੇਖਿਆ ਤੇ ਹਰਿਆ ਹੋਇਆ ਦੇਖਿਆ, ਐਸੇ ਕੌਤਕ ਨੂੰ ਵੇਖ ਕੇ ਬੜੀ ਸ਼ਰਧਾ ਵਧੀ ਹੋਰ ਲੋਕਾਂ ਦੀ ਵੀ ਔਰ ਸਤਿਗੁਰੂ ਮਹਾਰਾਜ ਜੀ ਦੇ ਪਾਸ ਆਏ ਔਰ ਮਹਾਰਾਜ ਜੀ ਨੇ ਜੋ ਸੱਚਾ ਸੁੱਚਾ ਰਸਤਾ ਹੈ ਉਹ ਦਿਖਾਉਣਾ ਕੀਤਾ ਉਹਨਾਂ ਦੇ ਤਾਈ। ਇਸ ਪ੍ਰਕਾਰ ਸਤਿਗੁਰੂ ਜੀ ਦੇ ਐਸੇ ਕੌਤਕ ਨੂੰ ਐਸੀ ਜਾਰੀ ਕਲਾ ਨੂੰ ਵੇਖ ਕੇ ਉਥੋਂ ਦਾ ਰਾਜਾ ਵੀ ਮਹਾਰਾਜ ਜੀ ਦਾ ਸਿੱਖ ਸੱਜ ਗਿਆ, ਚਰਨ ਪਾਉ ਲੈ ਕਰਕੇ ਸਿੱਖੀ ਦਾ ਧਾਰਨੀ ਬਣ ਗਿਆ। ਔਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਇੱਕ ਦਿਨ ਬੈਠੇ ਹੋਏ ਨੇ ਔਰ ਜਿਸ ਨੇ ਪਹਿਲਾਂ ਸਭ ਤੋਂ ਸਿੱਖੀ ਧਾਰਨ ਕੀਤੀ ਸੀ ਇਸ ਇਲਾਕੇ ਦੇ ਵਿੱਚੋਂ ਜਿਸ ਮਨੁੱਖ ਨੇ ਜਿਸ ਵਿਅਕਤੀ ਨੇ ਉਹ ਸਿੱਖ ਮਹਾਰਾਜ ਜੀ ਦੇ ਪਾਸ ਚੱਲ ਕਰਕੇ ਆਇਆ ਔਰ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਅੰਦਰ ਬੇਨਤੀ ਕਰਨ ਲੱਗਾ ਕਿ ਮਹਾਰਾਜ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਦੱਸਣਾ ਕਰੋ ਕਿ ਜੋ ਵਾਹਿਗੁਰੂ ਪਰਮੇਸ਼ਰ ਜੀ ਹਨ, ਭਾਵ ਕਿ ਜੋ ਅਕਾਲ ਪੁਰਖ ਵਾਹਿਗੁਰੂ ਜੀ ਹਨ, ਉਹਨਾਂ ਦੀ ਜਿਹੜੀ ਕੁਦਰਤ ਹੈ ਔਰ ਉਹ ਕੁਦਰਤ ਬਾਰੇ ਮੇਰੇ ਤਾਈ ਗਿਆਨ ਕਰਾਉਣਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਐਸੀ ਬੇਨਤੀ ਉਸ ਦੀ ਸੁਣ ਕਰਕੇ ਮਹਾਰਾਜ ਜੀ ਕਹਿਣ ਲੱਗੇ ਕਿ ਜਾਣਾ ਕਰ ਆਪਣੇ ਖੇਤ ਦੇ ਅੰਦਰ ਔਰ ਜੋ ਕਣਕ ਦੇ ਬੂਟੇ ਉੱਗੇ ਹੋਏ ਨੇ ਉਹ ਕਣਕ ਦਾ ਇੱਕ ਬੂਟਾ ਪੁੱਟ ਕਰਕੇ ਔਰ ਦੇਖਣਾ ਕਰ ਜੋ ਕਾਦਰ ਦੀ ਕੁਦਰਤ ਹੈ ਪਰਮੇਸ਼ਰ ਦੀ ਜਾਹਰੀ ਸ਼ਕਤੀ ਹੈ ਜੋ ਕੁਦਰਤ ਦੀ, ਉਹ ਤੇਰੇ ਤਾਈ ਦਿਸ ਜਾਵੇਗੀ ਜੋ ਤੂੰ ਦੇਖਣੀ ਚਾਹੁੰਦਾ। ਤਾਂ ਸੰਗੇ ਜੀ ਐਸੀ ਆਗਿਆ ਨੂੰ ਸਤਿਗੁਰੂ ਜੀ ਨੂੰ ਪਾ ਕਰਕੇ ਜਿਵੇਂ ਉਹ ਜਾ ਕਰਕੇ ਦੇਖੇਗਾ ਔਰ ਜੋ ਵੀ ਅੱਗੇ ਵਿਚਾਰ ਆਵੇਗੀ ਉਹ ਆਪ ਜੀ ਮਨ ਬਿਰਤਿਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੋ ਜੀ। ਇਥੋਂ ਤੱਕ ਆਪ ਜੀ ਨੇ ਕੱਲ ਸਰਵਣ ਕੀਤਾ ਸੀ ਇਤਿਹਾਸ ਜਿਵੇਂ ਅੱਗੇ ਵਿਚਾਰ ਇਸ ਤੋਂ ਲੜੀਵਾਰ ਆ ਰਹੀ ਹੈ। ਆਪ ਜੀ ਸਰਵਣ ਕਰਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਗਾਰ ਅਗਨੀ ਅਰਨ ਦੀਸਤ ਤੇਜ ਨਹਿ ਸਹਿ ਜਾਏ।
ਸਤ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਨੂੰ ਪਾ ਕਰਕੇ ਨਿਜ ਕਾਨ ਸੁਨ ਮਤਵਾਨ ਮਾਨਵ ਖੇਤ ਮਹਿ ਤਬ ਜਾਏ। ਉਹ ਜਿਹੜਾ ਵਿਅਕਤੀ ਸੀ ਸਤਿਗੁਰੂ ਜੀ ਦਾ ਸਿੱਖ ਸੱਜਿਆ ਹੋਇਆ ਉਸ ਇਲਾਕੇ ਦੇ ਵਿਚ ਸਭ ਤੋਂ ਪਹਿਲਾਂ ਜਿਸ ਨੇ ਸਿੱਖੀ ਧਾਰਨ ਕੀਤੀ, ਪਾਤਸ਼ਾਹ ਸਤਿਗੁਰੂ ਜੀ ਨੇ ਉਸ ਦੇ ਤਾਈ ਕਹਿਣਾ ਕੀਤਾ ਕਿ ਜਾਓ ਖੇਤ ਦੇ ਅੰਦਰ ਜਾ ਕਰਕੇ ਕਣਕ ਦੇ ਬੂਟੇ ਨੂੰ ਪੁੱਟ ਕਰਕੇ ਵਾਹਿਗੁਰੂ ਦੀ ਕੁਦਰਤ ਦਾ ਗਿਆਨ ਪ੍ਰਾਪਤ ਕਰੋ, ਜਾਹਰੀ ਕਲਾ ਵਾਹਿਗੁਰੂ ਜੀ ਦੀ ਦੇਖਣਾ ਕਰੋ। ਸਤ ਸੰਗੇ ਜੀ ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕਰਕੇ ਔਰ ਨਿਜ ਕਾਨ ਸੁਨ ਮਤਵਾਨ ਮਾਨਵ, ਸਿਆਣਾ ਜੋ ਮਤਵਾਨ ਹੈ ਸ੍ਰੇਸ਼ਟ ਬੁੱਧੀ ਵਾਲਾ ਇਹ ਮਾਨਵ ਮਨੁੱਖ ਹੈ, ਸਤਿਗੁਰਾਂ ਦੀ ਸਿੱਖਿਆ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਕਰਕੇ ਖੇਤ ਮਹਿ ਤਬ ਜਾਏ, ਤਬ ਨਾਮ ਤਦੋਂ ਆਪਣੇ ਖੇਤ ਵਿਚ ਗਿਆ ਹੈ।
ਕੋ ਧੂਮ ਭੂਤ ਉਖਾਰ ਦੇਖਿਓ ਰਹਿਓ ਔਰ ਬਿਸਮਾਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਆਗਿਆ ਮੁਤਾਬਕ ਖੇਤ ਦੇ ਵਿਚ ਇਸ ਨੇ ਜਾ ਕਰਕੇ ਗੋ ਧੂਮ ਬੂਟ, ਗੋ ਧੂਮ ਨਾਮ ਹੈ ਕਣਕ ਦਾ ਔਰ ਜਿਹੜਾ ਬੂਟਾ ਹੈ ਕਣਕ ਦਾ, ਸਾਧ ਸੰਗੇ ਜੀ ਜੋ ਕਣਕ ਬੀਜੀ ਹੋਈ ਸੀ ਬੜੀ ਹਰੀ ਭਰੀ ਬੂਟੇ ਹੋ ਰਹੇ ਸਨ, ਉਹ ਇੱਕ ਬੂਟੇ ਦੇ ਤਾਈ ਜੜਾਂ ਤੋਂ ਉਖਾੜਿਆ ਹੈ, ਪੁੱਟਿਆ ਹੈ ਇਸਨੇ ਔਰ ਕੀ ਦੇਖਿਆ ਹੈ ਰਹਿਓ ਔਰ ਬਿਸਮਾਏ। ਐਸਾ ਕੌਤਕ ਉਸ ਬੂਟੇ ਨੂੰ ਪੁੱਟ ਕੇ ਜਦੋਂ ਥੱਲੇ ਧਰਤੀ ਦੇ ਵਿਚ ਐਸਾ ਕੌਤਕ ਉਸਨੇ ਆਪਣੀਆਂ ਅੱਖਾਂ ਦੇ ਨਾਲ ਐਸਾ ਨਜ਼ਾਰਾ ਕੌਤਕ ਕੁਦਰਤ ਦਾ ਦੇਖਿਆ, ਕਾਦਰ ਦੀ ਕੁਦਰਤ ਦਾ, ਤਾਂ ਸੰਗੇ ਜੀ ਔਰ ਹਿਰਦੇ ਦੇ ਅੰਦਰ ਬਿਸਮਾਏ ਨਾਮ ਹੈਰਾਨ ਹੋ ਗਿਆ ਔਰ ਅਸਚਰਜ ਹੋ ਗਿਆ ਐਸੇ ਜਾਹਰੇ ਕੌਤਕ ਨੂੰ, ਜਾਹਰੀ ਕਲਾ ਵਾਹਿਗੁਰੂ ਦੀ ਨੂੰ ਵੇਖ ਕਰ। ਔਰ ਸਾਧ ਸੰਗੇ ਜੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ, ਜੋ ਕਿਣਕੇ ਕਿਣਕੇ ਦੇ ਵਿਚ ਜਰੇ ਜਰੇ ਦੇ ਵਿਚ ਵਾਹਿਗੁਰੂ ਪਰਮੇਸ਼ਰ ਜੀ ਪ੍ਰਗਟ ਹੋ ਰਹੇ ਨੇ, ਵਸ ਰਹੇ ਨੇ। ਚਲੇ ਹਰੀ ਥਲੇ ਹਰੀ, ਉਰੇ ਹਰੀ ਬਨੇ ਹਰੀ, ਗਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਭੇ ਹਰੀ, ਤੀਹਾ ਹਰੀ ਊਹਾ ਹਰੀ, ਜਮੀ ਹਰੀ ਜਮਾ ਹਰੀ। ਇਸ ਪ੍ਰਕਾਰ ਐਸੀ ਕੋਈ ਵੀ ਸਾਧ ਸੰਗੇ ਜੀ ਥਾਂ ਨਹੀਂ ਜਿਹੜੀ ਹਰੀ ਤੋਂ ਬਗੈਰ ਹੋਵੇ, ਵਾਹਿਗੁਰੂ ਦੀ ਕੁਦਰਤ ਤੋਂ ਬਗੈਰ ਹੋਵੇ। ਇਸ ਵਾਸਤੇ ਇਸ ਮਨੁੱਖ ਨੇ ਸਤਿਗੁਰੂ ਜੀ ਦੀ ਆਗਿਆ ਨੂੰ ਪਾ ਕਰਕੇ ਜਦੋਂ ਉਹ ਬੂਟੇ ਨੂੰ ਪੁੱਟਿਆ ਤੇ ਥੱਲੇ ਕੀ ਦੇਖਿਆ, ਜਿਸ ਨੂੰ ਦੇਖ ਕਰਕੇ ਬੜਾ ਹੈਰਾਨ ਹੋਇਆ ਅਸਚਰਜ ਹੋਇਆ ਇਸ ਦਾ ਮਨ।
ਅੰਗਾਰ ਅਗਨੀ ਅਰਨ ਦੀਸਤ ਤੇਜ ਨਹਿ ਸਹਿ ਜਾਏ।
ਸੰਗੇ ਜੀ ਜਿਵੇਂ ਲੱਕੜਾਂ ਦੀ ਅੱਗ ਬਾਲ ਦਿੱਤੀ ਜਾਵੇ ਔਰ ਉਹ ਲੱਕੜਾਂ ਸਾਰੀਆਂ ਜਿਹੜੀਆਂ ਚੰਗੀ ਤਰ੍ਹਾਂ ਬਲ ਜਾਣ ਤੇ ਉਹਨਾਂ ਦੇ ਬਾਅਦ ਵਿਚ ਕੋਲੇ ਬਣ ਜਾਂਦੇ ਨੇ ਔਰ ਉਹ ਜਿਹੜੇ ਕੋਲੇ ਨੇ ਉਹ ਇਸ ਤਰ੍ਹਾਂ ਲਾਲ ਮਗਦੇ ਨੇ, ਬੜੇ ਤੇਜ ਵਾਲੇ ਦਿਸਦੇ ਨੇ। ਕਹਿੰਦੇ ਇਸ ਨੇ ਜਦੋਂ ਉਹ ਧਰਤੀ ਦੇ ਵਿਚੋਂ ਕਣਕ ਦੇ ਬੂਟੇ ਦੇ ਤਾਈ ਪੁੱਟਣਾ ਕੀਤਾ ਔਰ ਥੱਲੇ ਜਿੱਥੇ ਉਹਦੀਆਂ ਜੜਾਂ ਸੀ ਉੱਥੇ ਥੱਲੇ ਕੀ ਦੇਖਿਆ, ਤਾਂ ਸੰਗੇ ਜੀ ਕੋਲਿਆਂ ਦੀ ਨਿਆਈ ਜੋ ਧਰਤੀ ਅਰਨ ਨਾਮ ਲਾਲ ਇਸ ਨੂੰ ਦਿਖੀ ਉਥੋਂ ਅੱਗ ਦੇ ਬਰਾਬਰ ਅਰਨ ਲਾਲ ਰੰਗ ਦਿਸਣਾ ਕੀਤਾ, ਜਿਵੇਂ ਕੋਲੇ ਮਗਦੇ ਹੁੰਦੇ ਨੇ, ਕੋਲੇ ਜਗ ਮਗਾਉਂਦੇ ਨੇ, ਇਸ ਪ੍ਰਕਾਰ ਕਹਿੰਦੇ ਥੱਲਿਓ ਧਰਤੀ ਦੇਖਣਾ ਕੀਤੀ ਉਸ ਜਗ੍ਹਾ ਤੋਂ ਔਰ ਤੇਜ ਸਹਿ ਨਹਿ ਜਾਏ। ਔਰ ਕਹਿੰਦੇ ਜਿਸ ਪ੍ਰਕਾਰ ਬੜਾ ਤਿੱਖਾ ਤੇਜ ਹੁੰਦਾ ਹੈ ਇਹਨਾਂ ਕੋਲਿਆਂ ਦੀ ਅੱਗ ਦਾ, ਤਾਂ ਸੰਗੇ ਜੀ ਐਸਾ ਤੇਜ ਜਿਹੜਾ ਨਾ ਸਹਾਰਿਆ ਜਾਣ ਵਾਲਾ ਉਹ ਦੇਖਣਾ ਕੀਤਾ ਹੈ ਅੱਗ ਦਾ, ਜੋ ਪੁੱਟ ਕਰਕੇ ਬੂਟੇ ਨੂੰ ਧਰਤੀ ਦੇ ਥੱਲੇ।
ਸਭ ਲੋਕ ਹਿਰਨ ਹੇਤ ਦੌੜੇ ਬਹੁਤ ਜਿਨ ਮਨ ਚਾਏ।
ਸੰਗੇ ਜੀ ਬਹੁਤ ਸਾਰੇ ਲੋਕ ਐਸੇ ਕੌਤਕ ਨੂੰ ਦੇਖਣ ਵਾਸਤੇ ਆਏ ਹੋਰ ਵੀ ਜਿਹੜੇ ਜਿਨ੍ਹਾਂ ਨੂੰ ਲੱਗ ਬੰਨਿਓ ਪਤਾ ਲੱਗਾ, ਉਹਨਾਂ ਨੇ ਆਣ ਕਰਕੇ ਐਸੇ ਕੌਤਕ ਨੂੰ ਵਾਹਿਗੁਰੂ ਦੀ ਜਾਹਰੀ ਜੋ ਕੁਦਰਤ ਹੈ ਉਸ ਦਾ ਜਿਹੜਾ ਨਜ਼ਾਰਾ ਹੈ ਦੇਖਣਾ ਕੀਤਾ। ਔਰ ਇਸ ਪ੍ਰਕਾਰ ਕਹਿੰਦੇ ਇਹ ਦੇਖ ਕੇ ਸਭ ਲੋਕ ਡਰ ਗਏ, ਮੁੱਖ ਹੋ ਕਹਿ ਅਲਾਏ। ਸਾਰੇ ਸਾਧ ਸੰਗਤ ਜੀ ਐਸੇ ਕੌਤਕ ਨੂੰ ਵੇਖ ਕਰਕੇ ਮਨ ਦੇ ਅੰਦਰ ਡਰਨ ਤੋਂ ਬਾਅਦ ਹੈਰਾਨ ਹੋ ਗਏ, ਸਚਰਜ ਹੋ ਗਏ, ਔਰ ਮੁੱਖ ਦੇ ਵਿੱਚੋਂ ਵਾਹਿਗੁਰੂ ਦੀ ਕੀਰਤੀ ਨੂੰ ਗਾਉਣ ਲੱਗੇ, ਵਾਹਿਗੁਰੂ ਦਾ ਜਸ ਕਰਨ ਲੱਗੇ। ਕਿਹਾ ਪਰਮੇਸ਼ਰ ਜੀ ਤੁਸੀਂ ਧੰਨ ਹੋ, ਧੰਨ ਹੋ। ਸਤਿਗੁਰੂ ਨਾਨਕ ਸਾਹਿਬ ਜੀ ਦੇ ਤਾਂ ਹੀ ਧੰਨ ਹੋ ਕਹਿਣ ਲੱਗੇ।
ਹੇਰ ਹੇਰ ਆਚਰਜ ਮਾਨੇ ਅਗਨ ਪਰਵੇਖ ਖੇਤ।
ਐਸੇ ਕੌਤਕ ਨੂੰ ਹੇਰ ਨਾਮ ਵੇਖ ਵੇਖ ਕਰਕੇ ਸਾਰੇ ਹੀ ਬੜੇ ਅਸਚਰਜ ਹੁੰਦੇ ਨੇ, ਹੈਰਾਨ ਹੁੰਦੇ ਨੇ, ਔਰ ਮਨ ਦੇ ਵਿੱਚ ਬਹੁਤੀ ਹੈਰਾਨੀ ਮਾਨਹ ਨਾਮ ਮੰਨਦੇ ਨੇ। ਅਗਨ ਪਰਵੇਖ ਖੇਤ, ਤਾਂ ਸੰਗੇ ਜੀ ਖੇਤ ਦੇ ਅੰਦਰ ਭਾਵ ਧਰਤੀ ਦੇ ਤਲੇ ਦੇ ਥੱਲੇ ਐਸਾ ਜੋ ਅੱਗ ਦਾ ਕੌਤਕ ਦੇਖਿਆ, ਐਸੇ ਕੌਤਕ ਨੂੰ ਦੇਖ ਕਰਕੇ ਸਾਰੇ ਬੜੇ ਹੈਰਾਨਗੀ ਮੰਨਦੇ ਹਨ।
ਜੇ ਛੂਤ ਜਰ ਹੀ ਦਾਰ ਦੁਰਤ ਸਭ ਹਰੀ ਭੀ ਖੇਤ।
ਸਾਰੇ ਸਾਧ ਸੰਗੇ ਜੀ ਐਸੀ ਹੈਰਾਨਗੀ ਮੰਨਦੇ ਨੇ ਕਿ ਜਿਹੜੀ ਅੱਗ ਹੈ ਐਸੀ ਚੀਜ਼ ਹੈ, ਜੇ ਦਾਰ ਲੱਕੜਾਂ ਦੇ ਤਾਈ ਲਾ ਦਿੱਤੀ ਜਾਵੇ ਤੇ ਦਰੁੱਤ ਨਾਮ ਛੇਤੀ ਤੋਂ ਛੇਤੀ ਸਵਾਹ ਕਰ ਦਿੰਦੀ ਹੈ, ਰਾਖ ਬਣਾ ਦਿੰਦੀ ਹੈ ਲੱਕੜਾਂ ਦੀ, ਅਥਵਾ ਜਿਸ ਚੀਜ਼ ਦੇ ਤਾਈ ਵੀ ਅੱਗ ਲਾ ਦਿੱਤੀ ਜਾਵੇ ਉਸ ਦੇ ਤਾਈ ਛੇਤੀ ਤੋਂ ਛੇਤੀ ਜਿਹੜੀ ਅੱਗ ਹੈ ਉਸ ਨੂੰ ਰਾਖ ਕਰ ਦਿੰਦੀ ਹੈ, ਸਵਾਹ ਕਰ ਦਿੰਦੀ ਹੈ, ਭਾਵ ਸਾੜ ਦਿੰਦੀ ਹੈ। ਔਰ ਕਹਿਣ ਲੱਗੇ ਦੇਖੋ ਪਰਮੇਸ਼ਰ ਦੀ ਕੈਸੀ ਕੁਦਰਤ ਹੈ ਕਿ ਇਹ ਜਿਹੜੀ ਕਣਕ ਹੈ, ਇਸ ਦੇ ਜਿਹੜੇ ਬੂਟੇ ਨੇ ਇਹ ਉਪਰੋਂ ਕਿੱਡੇ ਹਰੇ ਭਰੇ ਲੱਗ ਰਹੇ ਨੇ, ਦਿਸ ਰਹੇ ਨੇ, ਔਰ ਥੱਲੇ ਇਸ ਦੇ ਕੈਸੀ ਅੱਗ ਜਿਹੜੀ ਹੈ ਉਹ ਦੇਖਣਾ ਕੀਤੀ ਹੈ, ਔਰ ਥੱਲੇ ਇਸ ਦੇ ਕਿਸ ਤਰ੍ਹਾਂ ਅੱਗ ਵਾਂਗ ਕੋਲਿਆਂ ਦੀ ਨਿਆਈ ਧਰਤੀ ਮਗ ਰਹੀ ਹੈ, ਔਰ ਉੱਪਰ ਇਹ ਬੂਟੇ ਹਰੇ ਹੋਏ ਦੇਖਣਾ ਕੀਤੇ ਨੇ। ਐਸੀ ਕਾਦਰ ਦੀ ਕੁਦਰਤ, ਵਾਹਿਗੁਰੂ ਦੀ ਕੁਦਰਤ ਨੂੰ ਦੇਖ ਕਰਕੇ ਬੜੇ ਹੈਰਾਨ ਹੋਏ ਨੇ, ਬੜੇ ਅਸਚਰਜ ਹੋਏ ਨੇ ਲੋਕ।
ਕਰਤਾਰ ਕੁਦਰਤ ਅਤ ਬਲ ਛੁੱਟ ਹੈ ਕੀਨ ਅਚਰਜ ਬਾਤ।
ਸਾਧ ਸੰਗਤ ਜੀ ਸਾਰਿਆਂ ਨੇ ਜੋ ਉਹ ਵਾਹਿਗੁਰੂ ਪਰਮੇਸ਼ਰ ਕਰਤਾਰ, ਜੋ ਸਾਰਿਆਂ ਦਾ ਸਾਧ ਸੰਗਤ ਜੀ ਸਿਰਾ ਹੈ, ਸ਼੍ਰੋਮਣੀ ਹੈ ਵਾਹਿਗੁਰੂ ਪਰਮੇਸ਼ਰ, ਉਸ ਦੀ ਐਸੀ ਭਾਰੀ ਜਿਹੜੀ ਕੁਦਰਤ ਸੀ, ਬਲੀ ਜਿਹੜੀ ਕੁਦਰਤ ਹੈ, ਉਸ ਦੇ ਤਾਈ ਦੇਖ ਕਰਕੇ ਸਾਰੇ ਬੜੇ ਅਸਚਰਜ ਹੋਏ ਨੇ, ਸਾਰੇ ਬੜੇ ਹੈਰਾਨ ਹੋਏ ਹਨ।
ਹੈ ਅਗਨ ਉਪਰ ਕ੍ਰਿਸ਼ ਬ੍ਰਿਦਤ ਹਰੀ ਬੋ ਜਹੇ ਪਾਤ।
ਸਾਰੇ ਆਪਣੇ ਮਨਾਂ ਦੇ ਅੰਦਰ ਐਸੀ ਹੈਰਾਨਗੀ ਵਾਲੀ ਗੱਲ ਨੂੰ ਦੇਖ ਕਰਕੇ ਸੋਚਦੇ ਨੇ ਕਿ ਦੇਖੋ ਥੱਲੇ ਕਿਸ ਤਰ੍ਹਾਂ ਅੱਗ ਵਾਂਗ ਜਿਹੜੀ ਧਰਤੀ ਹੈ ਉਹ ਜਗ ਰਹੀ ਹੈ, ਕਿਵੇਂ ਅੱਗ ਵਾਂਗ ਜਿਹੜੀ ਧਰਤੀ ਦਾ ਤੇਕ ਤੇਜ ਸਾਨੂੰ ਦਿਸਿਆ ਹੈ, ਔਰ ਉਸ ਦੇ ਉੱਪਰ ਜਿਹੜੇ ਕਣਕ ਦੇ ਬੂਟੇ ਹਨ, ਭਾਵ ਕੇ ਜੋ ਕਣਕ ਦੇ ਪੌਦੇ ਨੇ ਛੋਟੇ ਛੋਟੇ, ਉਹ ਕਿਵੇਂ ਹਰੇ ਹੋ ਰਹੇ ਨੇ, ਇਹ ਵੇਖੋ ਕੈਸੀ ਕਰਤਾਰ ਦੀ ਕੁਦਰਤ ਹੈ।
ਕਰਤਾਰ ਬੋਹਰ ਲਖਾਏ ਕੁਦਰਤ ਸਤ ਨਾਮ ਜਪਾਏ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸਿੱਖ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਜੀ ਨੇ ਜਾਰੀ ਕਰਤਾਰ ਦੀ ਜਿਹੜੀ ਕੁਦਰਤ ਸੀ ਉਹਨੂੰ ਇਸ ਪ੍ਰਕਾਰ ਦਿਖਾਉਣਾ ਸੀ, ਅਥਵਾ ਹੋਰ ਲੋਕਾਂ ਨੇ ਐਸੀ ਜਿਹੜੀ ਕੁਦਰਤ ਦਾ ਨਜ਼ਾਰਾ ਸੀ ਦੇਖਣਾ ਕੀਤਾ, ਔਰ ਸਾਧ ਸੰਗਤ ਜੀ ਸਤ ਨਾਮ ਜਪਾਏ, ਜੋ ਵਾਹਿਗੁਰੂ ਪਰਮੇਸ਼ਰ ਦਾ ਸੱਚਾ ਨਾਮ ਹੈ ਵਾਹਿਗੁਰੂ ਮੰਤਰ, ਉਹ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਾਰਿਆਂ ਦੇ ਤਾਈ ਦ੍ਰਿੜ ਕਰਾਉਣਾ ਕੀਤਾ, ਸਾਰਿਆਂ ਦੇ ਤਾਈ ਜਪਣ ਦੀ ਆਗਿਆ ਕੀਤੀ ਕਿ ਲੋਕ ਪ੍ਰਲੋਕ ਦੇ ਭਾਰੀ ਸੁੱਖਾਂ ਦੀ ਭਾਈ ਪ੍ਰਾਪਤੀ ਹੋਵੇ ਜਿਹੜਾ ਐਸੇ ਵਾਹਿਗੁਰੂ ਨਾਮ ਨੂੰ ਜਪਣਾ ਕਰੇਗਾ।
ਕਰ ਧਰਮਸ਼ਾਲਾ ਗ੍ਰਾਮ ਗ੍ਰਮ ਹੈ ਨਾਮ ਦਾਨ ਦ੍ਰਿੜ ਰਾਏ
ਜੀ। ਉਸ ਇਲਾਕੇ ਦੇ ਨਗਰਾਂ ਨਗਰਾਂ ਦੇ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਦੀ ਬੜੀ ਸਿੱਖੀ ਪ੍ਰਫੁੱਲਤ ਹੋ ਗਈ ਮਹਾਰਾਜ ਜੀ ਦੇ ਜਾਣੇ ਕਰਕੇ, ਸਤਿਗੁਰੂ ਜੀ ਦੇ ਉਸ ਇਲਾਕੇ ਦੇ ਉਸ ਧਰਤੀ ਤੇ ਚਰਨ ਪਾਉਣੇ ਕਰਕੇ ਨਗਰਾਂ ਨਗਰਾਂ ਛੋਟੇ ਛੋਟੇ ਗ੍ਰਾਮਾਂ ਦੇ ਵਿੱਚ ਪਿੰਡਾਂ ਦੇ ਅੰਦਰ ਮਹਾਰਾਜ ਜੀ ਦੀ ਬਹੁਤ ਸਿੱਖੀ ਉਤਪੰਨ ਹੋਈ। ਸਿੱਖੀ ਦਾ ਜਿਹੜਾ ਬੂਟਾ ਸੀ ਉਥੋਂ ਦੇ ਰਹਿਣ ਵਾਲੇ ਲੋਕਾਂ ਦੇ ਹਿਰਦਿਆਂ ਦੇ ਅੰਦਰ ਉਤਪੰਨ ਹੋ ਗਿਆ, ਪੈਦਾ ਹੋ ਗਿਆ, ਔਰ ਸਤਿਗੁਰੂ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਆਪੋ ਆਪਣੇ ਨਗਰ ਦੇ ਵਿੱਚ ਸੋਹਣੀ ਧਰਮਸ਼ਾਲਾ ਗੁਰਦੁਆਰਾ ਸਾਹਿਬ ਬਣਾਉਣਾ ਕਰੋ, ਔਰ ਦੋਨੇ ਟਾਈਮ ਆਣ ਕਰਕੇ ਸੰਗਤ ਕਰਿਆ ਕਰੋ, ਔਰ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਿਆ ਕਰੋ। ਔਰ ਇਸ ਪ੍ਰਕਾਰ ਸਤਿਗੁਰੂ ਜੀ ਨੇ ਜੋ ਨਾਮ ਹੈ ਨਿਧੀਆਂ ਦਾ ਖਜ਼ਾਨਾ, ਸਾਰੇ ਸੁੱਖਾਂ ਨੂੰ ਦੇਣ ਵਾਲਾ, ਐਸਾ ਨਾਮ ਔਰ ਦਾਨ ਕਰਨਾ, ਜੋ ਕੋ ਭੁੱਖਾ ਆ ਜਾਵੇ ਉਹਨੂੰ ਪ੍ਰਸ਼ਾਦਾ ਛਕਾਓ, ਔਰ ਜੇ ਕੋਈ ਨੰਗਾ ਆ ਜਾਵੇ ਉਹਦੇ ਤਾਈਂ ਵਸਤਰ ਦੇਣਾ ਕਰੋ। ਐਸਾ ਨਾਮ ਦਾਨ ਦਾ ਉਪਦੇਸ਼ ਦ੍ਰਿੜ ਕਰਾ ਕਰਕੇ ਪ੍ਰਪੱਕ ਕਰਾਉਣਾ ਕੀਤਾ ਸਾਧ ਸੰਗਤ ਜੀ ਉਸ ਇਲਾਕੇ ਦੇ ਲੋਕਾਂ ਦੇ ਤਾਈਂ।
ਤਬ ਕੀਨ ਦੇਸ਼ ਪਵਿੱਤਰ ਸਬਰੋ ਲੱਗੇ ਕੀਰਤ ਗਾਨ।
ਇਸ ਪ੍ਰਕਾਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਖੋਟੀ ਜਿਹੜੀ ਰੀਤੀ ਸੀ ਉਸ ਦੇਸ਼ ਦੇ ਲੋਕਾਂ ਦੀ ਉਹ ਹਟਾ ਕਰਕੇ ਸ੍ਰੇਸ਼ਟ ਮਤ ਦੇ ਧਾਰਨੀ ਉਹਨਾਂ ਨੂੰ ਬਣਾ ਦਿੱਤਾ, ਸ੍ਰੇਸ਼ਟ ਰਸਤੇ ਦੇ ਪਾਂਧੀ ਬਣਾ ਦਿੱਤਾ। ਮਹਾਰਾਜ ਜੀ ਨੇ ਆਪਣੇ ਪਵਿੱਤਰ ਚਰਨ ਪਾ ਕਰਕੇ ਉਹ ਇਲਾਕਾ, ਉਹ ਧਰਤੀ, ਉਹ ਮਨੁੱਖਾਂ ਨੂੰ ਪਵਿੱਤਰ ਕਰ ਦਿੱਤਾ, ਔਰ ਸਾਰਾ ਦੇਸ਼ ਹੀ ਸਾਧ ਸੰਗਤ ਜੀ ਸਤਿਗੁਰਾਂ ਨੇ ਪਵਿੱਤਰ ਕਰ ਦਿੱਤਾ। ਸੁਭ ਚੱਲੀ ਰੀਤ ਪੁਨੀਤ, ਔਰ ਜਿਹੜੀ ਸੁਭ ਬੜੀ ਸੁੰਦਰ ਬੜੀ ਸ੍ਰੇਸ਼ਟ ਰੀਤੀ ਹੈ ਇਹ ਸਿੱਖੀ ਦੀ ਸਤਿਗੁਰੂ ਜੀ ਨੇ ਬਖਸ਼ੀ। ਐਸੀ ਇਹ ਪਵਿੱਤਰ ਰੀਤੀ ਉਹਨਾਂ ਲੋਕਾਂ ਦੇ ਵਿੱਚ ਸਿੱਖੀ ਦੀ ਰੀਤੀ ਚੱਲ ਪਈ, ਮਰਜ਼ਾਦਾ ਚੱਲ ਪਈ ਸਤਿਗੁਰੂ ਨਾਨਕ ਸਾਹਿਬ ਜੀ ਦੇ ਨਾਮ ਦਾਨ ਦ੍ਰਿੜ ਪ੍ਰਪੱਕ ਕਰਾਉਣੇ ਕਰਕੇ।
ਸੁਭ ਚੱਲੀ ਰੀਤ ਪੁਨੀਤ ਸਿੱਖੀ ਸਤਿਗੁਰੂ ਕੁਰਬਾਨ।
ਔਰ ਇਸ ਪ੍ਰਕਾਰ ਕਹਿੰਦੇ ਸੁਭ ਸ੍ਰੇਸ਼ਟ ਸਿੱਖੀ ਦੀ ਜਿਹੜੀ ਰੀਤੀ ਸੀ ਮਰਜ਼ਾਦਾ ਹੈ ਉਹ ਭਲੀ ਪ੍ਰਕਾਰ ਚੱਲ ਪਈ ਉਸ ਇਲਾਕੇ ਦੇ ਵਿੱਚ। ਔਰ ਸਾਧ ਸੰਗਤ ਜੀ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਜਿਨ੍ਹਾਂ ਸਤਿਗੁਰਾਂ ਦੀ ਮਹਿਮਾ ਨੂੰ ਜਾਣਿਆ, ਜਿਨ੍ਹਾਂ ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਨਿਰੰਕਾਰ ਦਾ ਸਰੂਪ ਪਛਾਣਿਆ, ਉਹ ਸਤਿਗੁਰੂ ਜੀ ਤੋਂ ਕੁਰਬਾਨ ਜਾਂਦੇ ਨੇ, ਬਲਿਹਾਰ ਜਾਂਦੇ ਨੇ ਪਾਤਸ਼ਾਹ ਜੀ ਤੋਂ।
ਨਰ ਕਰੇ ਕੀਰਤ ਪ੍ਰੀਤ ਯੋ ਤੁਰ ਤਰੀ ਸਰਦਾ ਨਾਮ।
ਇਸ ਵਾਸਤੇ ਸਾਧ ਸੰਗਤ ਜੀ ਨਰ ਕਰੇ ਕੀਰਤ ਪ੍ਰੀਤ ਯੁੱਤ ਉਰ ਧਰੀ ਸਰਦਾ ਨਾਮ। ਜਿਹੜੇ ਉਥੋਂ ਦੇ ਨਰ ਮਨੁੱਖ ਹਨ ਉਹ ਸਤਿਗੁਰੂ ਨਾਨਕ ਸਾਹਿਬ ਜੀ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਵਾਹਿਗੁਰੂ ਦੀ ਕੀਰਤੀ ਨੂੰ ਕਰਨ ਲੱਗੇ, ਔਰ ਬੜੀ ਪ੍ਰੀਤੀ ਦੇ ਨਾਲ ਬੜੇ ਪਿਆਰ ਦੇ ਯੁੱਤ ਸਮੇਤ ਹਿਰਦੇ ਦੇ ਅੰਦਰ ਪ੍ਰੇਮ ਨੂੰ ਧਾਰਨ ਕਰਕੇ ਸਾਧ ਸੰਗਤ ਜੀ ਵਾਹਿਗੁਰੂ ਦੀ ਕੀਰਤੀ ਦੇ ਤਾਈ ਗਾਉਣ ਲੱਗੇ, ਔਰ ਸ਼ਰਧਾ ਦਾ ਪ੍ਰਵਾਹ ਉਹਨਾਂ ਦੇ ਹਿਰਦਿਆਂ ਦੇ ਵਿੱਚ ਚੱਲ ਗਿਆ। ਔਰ ਐਸੇ ਜਿਹੜੇ ਗੁਣ ਨੇ ਸੁਭ ਗੁਣ ਸਾਧ ਸੰਗਤ ਜੀ ਦਇਆ ਧਰਮ ਵਿਚਾਰ, ਐਸੇ ਸੁਭ ਗੁਣਾਂ ਦੇ ਸਤਿਗੁਰੂ ਜੀ ਨੇ ਉਹਨਾਂ ਮਨੁੱਖਾਂ ਨੂੰ ਧਾਰਨੀ ਬਣਾ ਦਿੱਤਾ।
ਪਰ ਪਰਮ ਦਾ ਉਪਵਰਗ ਸੁਮਰਨ ਧਰਮ ਅਰਥ ਹੈ ਕਾਮ।
ਔਰ ਜੋ ਵਾਹਿਗੁਰੂ ਪਰਮੇਸ਼ਰ ਦਾ ਇਹ ਸਿਮਰਨ ਸਤਿਗੁਰਾਂ ਨੇ ਇਹਨਾਂ ਦੇ ਤਾਈ ਦ੍ਰਿੜ ਕਰਾਇਆ ਹੈ। ਕਵੀ ਜੀ ਕਹਿੰਦੇ ਸਤਿਗੁਰੂ ਜੀ ਦਾ ਜਿਹੜਾ ਨਾਮ ਹੈ, ਸਿਮਰਨ ਹੈ, ਵਾਹਿਗੁਰੂ ਮੰਤਰ ਹੈ, ਐਸਾ ਬਰ ਸ੍ਰੇਸ਼ਟ ਤੇ ਪਵਿੱਤਰ ਇਹ ਮੰਤਰ ਹੈ ਸਾਧ ਸੰਗਤ ਜੀ, ਜੋ ਸਾਰੇ ਮੰਤਰਾਂ ਦਾ ਸ਼੍ਰੋਮਣੀ ਮੰਤਰ ਹੈ, ਵੱਡਾ ਮੰਤਰ ਹੈ। ਔਰ ਕਹਿੰਦੇ ਇਹ ਸਾਰੇ ਜਿਹੜੇ ਸੁੱਖ ਨੇ ਲੋਕ ਪਰਲੋਕ ਦੇ ਉਹਨਾਂ ਦੇ ਤਾਈ ਇਹ ਮੰਤਰ ਵਾਹਿਗੁਰੂ ਦਾ, ਵਾਹਿਗੁਰੂ ਮੰਤਰ ਲੋਕ ਪਰਲੋਕ ਦੇ ਸੁੱਖਾਂ ਦੇ ਤਾਈ ਦੇਣ ਵਾਲਾ ਹੈ। ਔਰ ਸਾਧ ਸੰਗਤ ਜੀ ਜਿਹੜੇ ਚਾਰ ਪਦਾਰਥ ਨੇ ਧਰਮ ਅਰਥ ਕਾਮ ਔਰ ਮੋਖ, ਔਰ ਇਹ ਚਾਰੇ ਪਦਾਰਥਾਂ ਦੇ ਤਾਈ ਵੀ ਦੇਣ ਵਾਲਾ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ। ਐਸਾ ਪਾਵਨ ਪਵਿੱਤਰ ਨਾਮ ਦੇ ਤਾਈ ਜਾਣ ਕਰਕੇ ਕਵੀ ਜੀ ਕਹਿੰਦੇ ਐਸਾ ਨਾਮ ਸਾਨੂੰ ਜਪਣਾ ਚਾਹੀਦਾ ਹੈ, ਜੈਸਾ ਸਤਿਗੁਰੂ ਜੀ ਨੇ ਐਸੇ ਇਲਾਕੇ ਦੇ ਲੋਕਾਂ ਦੇ ਤਾਈ ਬਖਸ਼ਿਆ।
ਜਿਸ ਨਾਮ ਤੇ ਸੁਖ ਧਾਮ ਪ੍ਰਾਪਤ ਤੁਰੇ ਪਤਿਤ ਅਨੇਕ।
ਕਹਿੰਦੇ ਐਸੇ ਨਾਮ ਦੇ ਜਪਣੇ ਕਰਕੇ ਜਿਹੜਾ ਸੁੱਖਾਂ ਦਾ ਧਾਮ ਘਰ ਹੈ ਨਾ ਸੱਚਖੰਡ, ਉਹ ਸਾਧ ਸੰਗਤ ਜੀ ਕਹਿੰਦੇ ਪ੍ਰਾਪਤ ਹੋ ਜਾਂਦਾ ਹੈ, ਮਿਲ ਜਾਂਦਾ ਹੈ। ਔਰ ਤਰੇ ਪਤਤ ਅਨੇਕ, ਔਰ ਜਿਹੜੇ ਪਤਤ ਬਹੁਤੇ ਪਾਪ ਕਰ ਕਰਕੇ ਜਿਨ੍ਹਾਂ ਦੀ ਬੁੱਧੀ ਪਤਤ ਹੋਈ ਹੋਈ ਸੀ ਸਾਧ ਸੰਗਤ ਜੀ, ਭ੍ਰਿਸ਼ਟ ਹੋਈ ਹੋਈ ਸੀ ਬੁੱਧੀ, ਕਹਿੰਦੇ ਉਹ ਵੀ ਐਸੇ ਵਾਹਿਗੁਰੂ ਦੇ ਨਾਮ ਨੂੰ ਸਿਮਰ ਕਰਕੇ, ਵਾਹਿਗੁਰੂ ਦੇ ਨਾਮ ਦੇ ਤਾਈ ਲੈਣੇ ਕਰਕੇ ਉਹਨਾਂ ਦੇ ਵੀ ਪਾਪ ਬੇਅੰਤ ਕੱਟੇ ਗਏ। ਅਦੋ ਉਰਦ ਅਰਦੰਗ ਅਗੰਗ ਓਗ ਹਰਤਾ, ਇਸ ਵਾਸਤੇ ਸਾਰੇ ਪਾਪਾਂ ਦੇ ਤਾਈ ਕੱਟਣ ਵਾਲਾ ਹੈ, ਪਤਤਾਂ ਦੇ ਤਾਈ ਜੋ ਪਵਿੱਤਰ ਕਰਨ ਵਾਲਾ ਹੈ। ਤੁਹਾਡੇ ਰਾਕਸ਼ ਵਰਗਿਆਂ ਦੇ ਮਨ ਪਵਿੱਤਰ ਹੋ ਗਏ ਐਸੇ ਨਾਮ ਨੂੰ ਜਪਣੇ ਕਰਕੇ, ਜੋ ਸਤਿਗੁਰੂ ਜੀ ਨੇ ਬਖਸ਼ਣਾ ਕੀਤਾ। ਇਸ ਪ੍ਰਕਾਰ ਕਹਿੰਦੇ ਐਸਾ ਭਾਈ ਨਾਮ ਦੀ ਵਡਿਆਈ ਹੈ।
ਦੋਗੇਨ ਛੋਨੀ ਨਾਗ ਸਦਨਾ ਬ੍ਰਹਮ ਅੰਡੇ ਟੇਕ।
ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ ਵੀ ਜੋ ਗੈਨ ਆਕਾਸ਼ ਹੈ ਔਰ ਛੋਨੀ ਜਿਹੜੀ ਧਰਤੀ ਹੈ ਔਰ ਨਾਗ ਸਦਨਾ ਜਿਹੜਾ ਨਾਗ ਨਾਗਾਂ ਦਾ ਸਦਨਾ ਘਰ ਹੈ ਭਾਵ ਪਤਾਲ ਲੋਕ ਔਰ ਇਸੇ ਤਰ੍ਹਾਂ ਬ੍ਰਹਮ ਅੰਡਾ ਹੈ ਏਕ ਔਰ ਇਹ ਜਿਹੜਾ ਬ੍ਰਹਮ ਹੈ ਬ੍ਰਹਮ ਬ੍ਰਹਮੰਡ ਹੈ ਇਹ ਸਾਰਾ ਸਾਧ ਸੰਗਤ ਜੀ ਨਾਮ ਦੇ ਹੀ ਆਸਰੇ ਨੇ। ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਆਗਾਸ ਪਾਤਾਲ। ਤੋ ਇਸ ਪ੍ਰਕਾਰ ਕਹਿੰਦੇ ਸਾਰੇ ਨਾਮ ਦੇ ਹੀ ਆਸਰੇ ਖੜੇ ਹਨ।
ਤੇ ਕੋ ਮੁਨਾਫਕ ਨਾਮ ਪੂਰਬ ਫੇਰ ਸਤਿਗੁਰ ਦੀਨ।
ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਇਲਾਕੇ ਦੇ ਵਿਚ ਜਿਸ ਦੇਸ਼ ਵਿਚ ਗਏ ਨੇ, ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਸ ਦੇਸ਼ ਦਾ ਨਾਮ ਸੀ ਮੁਨਾਫਕ ਦੇਸ਼। ਮੁਨਾਫਕ ਦੇਸ਼ ਦੇ ਸਤਿਗੁਰੂ ਮਹਾਰਾਜ ਜੀ ਨੇ ਜਾ ਕਰਕੇ ਉਥੋਂ ਦੇ ਲੋਕਾਂ ਨੂੰ ਸਿੱਧਾ ਰਾਹ ਜਿਹੜਾ ਸੀ ਉਹ ਬਤਾਉਣਾ ਕੀਤਾ ਔਰ ਧਰਮ ਦੇ ਧਾਰਨੀ ਬਣਾਉਣਾ ਕੀਤਾ, ਨਾਮ ਦਾਨ ਦ੍ਰਿੜ ਕਰਵਾ ਦਿੱਤਾ। ਔਰ ਸਾਧ ਸੰਗਤ ਜੀ ਪੂਰਬ ਪਹਿਲਾ ਨਾਮ ਕਹਿੰਦੇ ਉਸ ਦੇਸ਼ ਦਾ ਮੁਨਾਫਕ ਹੈ ਔਰ ਫਿਰ ਸਤਿਗੁਰ ਦੀਨ, ਫਿਰ ਦੁਬਾਰਾ ਸਤਿਗੁਰੂ ਜੀ ਨੇ ਉਸ ਦੇਸ਼ ਦਾ ਨਾਮ ਬਦਲ ਦਿੱਤਾ ਉਥੋਂ ਦੇ ਰਾਜੇ ਦੇ ਤਾਂ ਹੀ ਕਹਿ ਕਰਕੇ।
ਦੇਸ਼ ਸਵਾਲਿਓ ਰਾਖਿਓ ਕਰ ਰੀਤ ਰੁਚਰ ਨਵੀਨ।
ਸਤਿਗੁਰੂ ਮਹਾਰਾਜ ਜੀ ਨੇ ਬੜੇ ਸੁੰਦਰ ਤਰੀਕੇ ਦੇ ਨਾਲ ਉਸ ਇਲਾਕੇ ਦਾ ਨਵਾਂ ਨਾਂ ਸਵਾਲਿਓ ਦੇਸ਼ ਰੱਖ ਦਿੱਤਾ। ਸਵਾਲਿਓ ਇਲਾਕਾ ਸਾਹ ਸੰਗੇ ਜੀ ਉਹ ਵੱਜਣ ਲੱਗ ਪਿਆ। ਮਹਾਰਾਜ ਜੀ ਕਹਿਣ ਲੱਗੇ ਇਸ ਦਾ ਹੁਣ ਨਾਂ ਬਦਲ ਦਿਓ ਔਰ ਸਾਧ ਸੰਗਤ ਜੀ ਸਵਾਲਿਓ ਦੇਸ਼ ਸਤਿਗੁਰੂ ਮਹਾਰਾਜ ਜੀ ਨੇ ਰੱਖਿਆ ਹੈ ਉਸ ਦੇਸ਼ ਦਾ ਨਾਂ ਔਰ ਐਸੀ ਰੀਤੀ ਮਰਜਾਦਾ ਚਲਾਈ ਹੈ ਜੋ ਨਵੀਂ ਮਹਾਰਾਜ ਜੀ ਨੇ ਜਾ ਕਰਕੇ।
ਇਸ ਭਾਂਤ ਘਰ ਉਪਕਾਰ ਤਿੰਨ ਪਰ ਚੱਲਣ ਮਨਸਾ ਕੀਨ।
ਸਤਿਗੁਰੂ ਨਾਨਕ ਸਾਹਿਬ ਜੀ ਨੇ ਇਸ ਤਰ੍ਹਾਂ ਜਿਹੜੇ ਲੋਕ ਕਿਰਾਏ ਪਏ ਹੋਏ ਸੀ ਉਸ ਦੇਸ਼ ਦੇ ਉਹਨਾਂ ਦੇ ਉੱਪਰ ਜਾ ਕਰਕੇ ਸਾਧ ਸੰਗਤ ਜੀ ਬਹੁਤ ਵੱਡਾ ਪਰਉਪਕਾਰ ਕੀਤਾ, ਉਹਨਾਂ ਨੂੰ ਸ੍ਰੇਸ਼ਟ ਜਿਹੜਾ ਰਾਹ ਹੈ ਉਸ ਦੇ ਪਾਂਧੀ ਬਣਾਉਣਾ ਕੀਤਾ ਔਰ ਗੁਰਸਿੱਖੀ ਦੇ ਧਾਰਨੀ ਬਣਾਇਆ, ਨਾਮ ਦਾਨ ਬਖਸ਼ਿਆ ਔਰ ਸਤਿਗੁਰੂ ਜੀ ਨੇ ਐਸਾ ਪਰਉਪਕਾਰ ਉਸ ਇਲਾਕੇ ਦੇ ਮਨੁੱਖਾਂ ਦੇ ਉੱਪਰ ਪਰਜਾ ਰਾਜੇ ਦੇ ਉੱਪਰ ਕਰਕੇ ਸਾਧ ਸੰਗਤ ਜੀ ਉਥੋਂ ਅੱਗੇ ਜਾਣ ਦੀ ਮਹਾਰਾਜ ਜੀ ਨੇ ਜੋ ਮਨ ਵਿਚ ਸਲਾਹ ਕੀਤੀ ਹੈ ਭਾਵ ਕਿ ਉਥੋਂ ਅੱਗੇ ਜਾਣ ਦੀ ਸਤਿਗੁਰਾਂ ਨੇ ਫੁਰਨਾ ਕੀਤਾ ਇੱਛਾ ਕੀਤੀ ਹੈ।
ਭਵ ਸੇਤ ਕੀਰਤ ਕਰਨ ਤੜਨੀ ਜਾਏ ਸਿੱਖ ਸੁਖ ਦੀਨ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋ ਇਸ ਪ੍ਰਕਾਰ ਭਵ ਸੰਸਾਰ ਤੋਂ ਤਾਰਨ ਵਾਸਤੇ ਜੋ ਗੁਰਸਿੱਖੀ ਦਾ ਬੜਾ ਵੱਡਾ ਸੇਤ ਜਿਹੜਾ ਪੁਲ ਹੈ ਵਾਹਿਗੁਰੂ ਦੀ ਕੀਰਤੀ ਰੂਪੀ ਪੁਲ ਉਹ ਜੀਵਾਂ ਦੇ ਤਾਂ ਹੀ ਬਖਸ਼ ਰਹੇ ਨੇ ਸੰਸਾਰ ਰੂਪੀ ਸਮੁੰਦਰ ਤੋਂ ਤਰਨ ਵਾਸਤੇ ਐਸਾ ਪੁਲ ਦੇ ਰਹੇ ਨੇ ਕਿ ਭਾਈ ਇਸ ਪੁਲ ਦੇ ਉੱਪਰੋਂ ਦੀ ਲੰਘ ਕਰਕੇ ਸੱਚਖੰਡ ਰੂਪੀ ਜਿਹੜਾ ਘਰ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਸਤਿਗੁਰੂ ਜੀ ਨੇ ਕਿਰਪਾ ਧਾਰਨੀ ਕੀਤੀ ਜੀਵਾਂ ਦੇ ਉੱਪਰ ਔਰ ਜਾਹੇ ਸਿੱਖ ਸੁਖ ਦੀਨ ਔਰ ਜਿਹੜੇ ਸਤਿਗੁਰੂ ਜੀ ਆਪਣੇ ਸਿੱਖਾਂ ਦੇ ਤਾਂ ਹੀ ਅਨੇਕ ਤਰ੍ਹਾਂ ਦੇ ਜਿਹੜੇ ਸੁਖ ਨੇ ਉਹ ਦੇਣ ਵਾਲੇ ਹਨ ਔਰ ਜਾਹੇ ਨਾਮ ਜੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦੇ ਤਾਂ ਹੀ ਸਾਰੇ ਸੁਖ ਦਿੱਤੇ ਨੇ ਜੋ ਤਾਂ ਕਿ ਮਾਰਗ ਮਹਿ ਆਏ ਤੇ ਕਬਹੁ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ ਪਾਪ ਤਾਪ ਤਿਨਕੇ ਪ੍ਰਭ ਹਰੇ। ਦੁਖ ਭੂਖ ਕਬਹੁ ਨਾ ਸੰਤਾਏ ਜਾਲ ਕਾਲ ਕੇ ਬੀਚ ਨਾ ਆਏ। ਐਸੇ ਸਾਰੇ ਜਿਹੜੇ ਦੁੱਖ ਨੇ ਉਹਨਾਂ ਦੇ ਨਾਸ ਹੋਏ ਜਿਨ੍ਹਾਂ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਰਾਹ ਨੂੰ ਅਪਣਾ ਕਰਕੇ ਉਹਦੇ ਉੱਪਰ ਚੱਲਣਾ ਕੀਤਾ ਹੈ।
ਪ੍ਰਭੂਪ ਪਰਜਾ ਪਰ ਖੁਸ਼ੀ ਗੁਰ ਕੇ ਆਨ ਅਸਥਾਨ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਇਲਾਕੇ ਦੇ ਉਸ ਦੇਸ਼ ਦੇ ਰਾਜੇ ਦੇ ਉੱਪਰ ਆਪਣੀ ਬੜੀ ਖੁਸ਼ੀ ਕੀਤੀ ਉਹਦੀ ਨਿਮਰਤਾ ਉਹਦੀ ਸ਼ਰਧਾ ਉਹਦਾ ਪਿਆਰ ਦੇਖ ਕਰਕੇ ਔਰ ਇਸੇ ਤਰ੍ਹਾਂ ਜਿਹੜੀ ਉਥੋਂ ਦੀ ਪ੍ਰਜਾ ਦੇ ਲੋਕ ਸਨ ਉਹਨਾਂ ਦੇ ਤਾਂ ਵੀ ਮਹਾਰਾਜ ਜੀ ਨੇ ਸਿੱਖ ਸਜਾ ਦਿੱਤਾ, ਭਲ ਸਿੱਖੀ ਦੀ ਦਾਤ ਬਖਸ਼ ਦਿੱਤੀ, ਸਾਰਿਆਂ ਦੇ ਉੱਪਰ ਬੜੀ ਖੁਸ਼ੀ ਕੀਤੀ ਹੈ ਮਹਾਰਾਜ ਜੀ ਨੇ। ਗੁਰ ਗਏ ਆਨ ਸਥਾਨ ਔਰ ਸਤਿਗੁਰੂ ਮਹਾਰਾਜ ਜੀ ਉਥੋਂ ਅੱਗੇ ਸਥਾਨ ਤੇ ਭਾਵ ਅੱਗੇ ਗਏ ਹਨ।
पश्चात नर झूठ हृदय तब रहे हम अनजान।
और साध संगत जी पिछे जेडे ए लोग सन जिन्हां सतगुरु जी दे दर्शन कीते, सतगुरु जी दी सिख्या सुनी और महाराज जी दी संगत कीती, कहिंदे उह सतगुरु जी दे जाण तों बाद बहुत ही हिरदे दे विच झूरदे ने और कहिंदे असीं अनजाण हां, जान नहीं सके ऐसे महापुरखां दे ताई, ऐसे निरंकार जी जो साडे ताई तारन वास्ते आए सी, उन्हां दी सेवा साडे को चंगी तरह हो नहीं सकी, उन्हां दी संगत चंगी तरह हो नहीं सकी साडे पास, इवें कहिंदे झूरदे हन पछताउंदे हन बाद विच। और भावे सेवा कीती है, सिखी धारण कीती है, पर होर करना चाहुंदे हन, तो इस प्रकार कहिंदे ऐसा विछोड़े दा दुख मनाया है सतगुरु जी दे दा।
परदेव तिनकी तृप्त पेन पाए दर्श अमोल।
ओ मनुख आपस विच कठे हो करके कवि जी कहिंदे आखदे ने एक दूसरे नू कि सतगुरु महाराज जी दी जेड़ी सेवा है उस नू करके असीं चंगी तरह तृप्त नहीं हो सकते, भाव चंगी तरह रज नहीं सके महाराज जी दे खुशी लै के सतगुरु जी दी सेवा करके। और पाए दर्श अमोल, उन्हां दे जेड़े दर्शन ने ओ बड़े अमोलक ने, कोई मुल नहीं है दर्शना दा कह सकदा, और इस वास्ते ऐसे अमोलक दर्शन सतगुरु जी दे पता नहीं हुण कदों होणगे।
बज शरण गुर संतोख सिंह नित पाए आनंद अंडोल।
कवि भाई संतोख सिंह जी बाद विच प्रसंग दी समाप्ति दे अंत विच जो पंक्ति लिखदे ने, कहिंदे भज सरन गुर संतोख सिंह, कहिंदे ऐ संतोख सिंह ऐसे सतगुरु नानक साहिब जी दी शरण विच पैणा कर, शरण विच पै करके उन्हां दे नाम दे ताई वाहेगुरु नाम दे ताई भजना कर जपना कर, नित पाए आनंद अडोल। जेड़ा साध संगत जी कदे आनंद नाश नहीं होण वाला, सदा रहण वाला आनंद है, आनंद भया मेरी माए सतगुरु मैं पाया, ऐसा कहिंदे जेड़ा ओ आनंद है उस नूं तूं पाए प्राप्त कर लवेगा निता प्रति, और निता प्रति दा जो ऐसा तेरे ताई अडोल आनंद प्राप्त हो जावेगा जे सतगुरां दी शरण विच पै करके और वाहेगुरु दे नाम नूं भजना करेगा जपना करेगा। और साध संगत जी इत्थे इस प्रसंग दी समाप्ति है और अगे दूसरा प्रसंग शुरू करन तो पहला कवि भाई संतोख सिंह जी एक दोहरा लिख करके साध संगत जी मंगल करनगे सतगुरु जी दी वडियाई उपमा दा, और उस तो बाद अगे प्रसंग शुरू हुंदा है, सरवण करिए जी।
दोहरा सिंगल पर्वत पर चढ़े गुंग होए बाचाल।
कवि भाई संतोख सिंह जी प्रसंग शुरू करन तो पहला दोहरे अंदर कुछ सतगुरु जी दे कृपा दा वर्णन करदे ने, दया दा वर्णन करदे ने, कहिंदे ने पिंगल पर्वत पर चढ़े। साध संगत जी जेड़ा मनुख पिंगला होवे, पिंगले तो भाव जेदियां लत्तां और बाहां ना चलदियां होण, ना कम दिंदियां होण, ओनू पिंगला कहिंदे ने। कहिंदे जे पिंगले दे उपर भी कृपा हो जावे ना ते साध संगत जी ओह पर्वत पहाड़ ते चढ़ सकदा है, ओह पहाड़ दे उपर जा सकदा है, सिरे ते पहुंच सकदा है पहाड़ दे उपर। और इसे तरह कहिंदे जेड़ा गुंगा है, जेड़ा बोल ही नहीं सकदा, जेड़ा बिल्कुल ही जबान तो जन्म तो ही गुंगा है, और साध संगत जी जे कहिंदे ओहदे ते सतगुरु महाराज जी अपनी दया दृष्टि कर देण, कृपा कर देण, तां होए बाचाल। बाचाल तो भाव ओहदे जेड़े बोलण दी रफ्तार है साध संगत जी ओह बहुत ज्यादा तेज हो जावे, भाव बोलण लग जावे, इन्ना बोलन लग जावे कि जेदी साध संगत जी चाल जेड़ी है भाव के ओ एक तरह लगातार चाल बोलन दी ऐसी प्राप्त चाल ओनू बोलन दी मिल जावे जे सतगुरु जी कृपा कर दे। साध संगत जी कलगीधर पातशाह महाराज जी दसम ग्रंथ साहिब दे अंदर जो चित्र नाटक बाणी महाराज लिखदे ने उस दे अंदर महाराज जी इसे तरह ही सतगुरां दी अकाल पुरख जी दी महिमा दे कुछ बचन लिखदे ने। मूक उचरै शास्त्र खट, मूक नाम है गुंगे दा, कहिंदे जे सतगुरु जी गुंगे दे उपर कृपा कर देन ਤੇ ਉਹ 6 ਸ਼ਾਸਤਰ ਨੇ ਜਿਹੜੇ ਸਾਧ ਸੰਗਤ ਜੀ ਧਾਰਮਿਕ ਗ੍ਰੰਥ ਉਹਨਾਂ ਦੇ ਤਾਈ ਸਾਧ ਸੰਗਤ ਜੀ ਵਿਚਾਰ ਕਰਕੇ ਸੁਣਾ ਸਕਦਾ ਹੈ। ਤੋ ਸਾਧ ਸੰਗਤ ਜੀ ਦੇਖੋ, ਜਿਸ ਵਕਤ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ 8ਵੇਂ ਪਾਤਸ਼ਾਹ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਜਿੱਥੇ ਸਭ ਦੁੱਖ ਜਾਏ, ਮਹਾਰਾਜ ਜੀ ਦਿੱਲੀ ਨੂੰ ਜਾ ਰਹੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਔਰ ਸਾਧ ਸੰਗਤ ਜੀ ਰਸਤੇ ਦੇ ਵਿੱਚ ਅੰਬਾਲੇ ਦੇ ਲਾਗੇ ਪਿੰਡ ਪੰਜੋਖਰੇ ਨਾਮ ਦੇ ਪਿੰਡ ਵਿੱਚ ਇੱਕ ਉੱਚੀ ਜਗ੍ਹਾ ਦੇਖ ਕਰਕੇ, ਉੱਚਾ ਟਿੱਬਾ ਦੇਖ ਕਰਕੇ, ਔਰ ਲਾਗੇ ਜਲ ਦਾ ਸਾਧ ਸੰਗਤ ਜੀ ਪ੍ਰਬੰਧ ਦੇਖ ਕਰਕੇ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ। ਸਾਧ ਸੰਗਤ ਜੀ ਤੰਬੂ ਲਾ ਦਿੱਤੇ ਸਿੱਖਾਂ ਨੇ, ਬਹੁਤ ਸਾਰੀਆਂ ਸਿੱਖ ਸੰਗਤਾਂ ਮਹਾਰਾਜ ਜੀ ਦੇ ਨਾਲ ਦਿੱਲੀ ਨੂੰ ਜਾ ਰਹੀਆਂ ਸਨ, ਔਰ ਪੰਜੋਖਰਾ ਨਾਮ ਏ ਪਿੰਡ ਵਿੱਚ ਉੱਚੀ ਜਗ੍ਹਾ ਤੇ ਮਹਾਰਾਜ ਜੀ ਨੇ ਆਪਣਾ ਡੇਰਾ ਕੀਤਾ। ਸਾਧ ਸੰਗਤ ਜੀ ਰਾਤ ਬਤੀਤ ਕੀਤੀ, ਔਰ ਜਦੋਂ ਸਵੇਰ ਹੋਈ, ਉਸ ਪੰਜੋਖਰੇ ਪਿੰਡ ਦੇ ਵਿੱਚ ਇੱਕ ਲਾਲ ਚੰਦ ਪੰਡਿਤ ਰਹਿੰਦਾ ਸੀ, ਜਿਹੜਾ ਬਹੁਤ ਵੱਡੀ ਵਿਦਿਆ ਪੜਿਆ ਹੋਇਆ ਸੀ, 4 ਵੇਦ, 6 ਸ਼ਾਸਤਰ, 27 ਸਿਮਰਤੀਆਂ, 18 ਪੁਰਾਣ, ਔਰ ਇਸੇ ਪ੍ਰਕਾਰ ਐਸੇ ਭਲੀ ਪ੍ਰਕਾਰ ਤੱਤ ਸਿਧਾਂਤ ਨੂੰ ਜਾਣਦਾ ਸੀ ਐਸੇ ਗ੍ਰੰਥਾਂ ਦੇ, ਔਰ ਸਾਰੇ ਮੂੰਹ ਜ਼ਬਾਨੀ ਯਾਦ ਰੱਖਣ ਵਾਲਾ ਐਸਾ ਇਹ ਵਿਦਵਾਨ ਸੀ ਲਾਲ ਚੰਦ ਪੰਡਿਤ। ਸਾਧ ਸੰਗਤ ਜੀ ਜਦੋਂ ਸਵੇਰੇ ਆਪਣੇ ਘਰੋਂ ਇਹ ਨਿਕਲਿਆ, ਦਿਨ ਚੜੇ, ਇਹਨੇ ਦੇਖਿਆ ਤਾਂ ਨੂੰ ਜੋ ਉੱਚੀ ਜਗ੍ਹਾ ਸੀ ਇਸ ਨਗਰ ਦੇ ਵਿੱਚ, ਇਹ ਦੇਖਿਆ ਕਿ ਬੜੇ ਤੰਬੂ ਲੱਗੇ ਹੋਏ ਨੇ, ਚਾਨਣੀਆਂ ਲੱਗੀਆਂ ਹੋਈਆਂ ਨੇ। ਸਾਧ ਸੰਗਤ ਜੀ ਦੇਖ ਕਰਕੇ ਲਾਲ ਚੰਦ ਪੰਡਿਤ ਕਹਿਣ ਲੱਗਾ, ਇੱਕ ਸਿੱਖ ਨੂੰ ਪੁੱਛਣ ਲੱਗਾ, ਕਹਿਣ ਲੱਗਾ ਬੜੇ ਤੰਬੂ ਲੱਗੇ ਹੋਏ ਨੇ, ਇੱਥੇ ਕੌਣ ਆਇਆ ਹੈ? ਬੜੇ ਸਿੱਖ ਇੱਧਰ ਉੱਧਰ ਸੰਗਤਾਂ ਤੁਰੀਆਂ ਫਿਰਦੇ ਨੇ, ਲੋਕ ਦਿਸ ਰਹੇ ਨੇ। ਉੱਥੇ ਸਿੱਖ ਜਿਹੜਾ ਸੀ ਉਹ ਲਾਲ ਚੰਦ ਪੰਡਿਤ ਦੇ ਪੁੱਛਣ ਤੋਂ ਉਹਨੂੰ ਕਹਿਣ ਲੱਗਾ, ਦੱਸਣ ਲੱਗਾ, ਕਹਿਣ ਲੱਗਾ ਜੋ ਸਤਿਗੁਰੂ ਨਾਨਕ ਸਾਹਿਬ ਜੀ ਆਪ ਨਾਰਾਇਣ ਸਨ, ਆਪ ਅਕਾਲ ਪੁਰਖ ਜੀ ਸਨ, ਉਹਨਾਂ ਦਾ 8ਵਾਂ ਸਰੂਪ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਸ ਜਗ੍ਹਾ ਦੇ ਉੱਪਰ ਆਏ ਹੋਏ ਨੇ, ਇਸ ਧਰਤੀ ਨੂੰ ਆਣ ਕਰਕੇ ਉਹਨਾਂ ਨੇ ਭਾਗ ਲਾਏ ਨੇ। ਇਹ ਪੰਡਿਤ ਨੂੰ ਆਪਣੀ ਵਿਦਿਆ ਦਾ ਬਹੁਤ ਵੱਡਾ ਹੰਕਾਰ ਸੀ। ਸਾਧ ਸੰਗਤ ਜੀ ਇਹ ਜਿਹੜਾ ਪੰਡਿਤ ਸੀ ਇਹ ਕਹਿਣ ਲੱਗਾ, ਕਿਹਾ ਸਿੱਖਾ ਮੈਨੂੰ ਦੱਸ, ਦੁਆਪਰ ਯੁੱਗ ਦੇ ਅਵਤਾਰ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੇ ਗੀਤਾ ਗ੍ਰੰਥ ਲਿਖਿਆ ਹੈ ਜੋ ਅਰਜਨ ਦੇ ਤਾਈ ਉਪਦੇਸ਼ ਦਿੱਤਾ ਹੈ, ਭਾਵ ਅਰਜਨ ਰਾਹੀਂ ਜੀਵਾਂ ਦੇ ਤਾਈ ਉਪਦੇਸ਼ ਦਿੱਤਾ ਹੈ ਕ੍ਰਿਸ਼ਨ ਜੀ ਨੇ ਗੀਤਾ ਅੰਦਰ। ਕਹਿਣ ਲੱਗੇ ਉਹਨਾਂ ਦਾ ਨਾਂ ਕੱਲਾ ਹੀ ਕ੍ਰਿਸ਼ਨ ਹੈ, ਉਹ ਦੁਆਪਰ ਯੁੱਗ ਦੇ ਅਵਤਾਰ ਸਨ, ਔਰ ਉਹਨਾਂ ਦਾ ਨਾਂ ਕੱਲਾ ਹੀ ਕ੍ਰਿਸ਼ਨ ਜੀ ਕਿਹਾ ਜਾਂਦਾ ਹੈ, ਔਰ ਇਹਨਾਂ ਨੇ ਆਪਣਾ ਏਡਾ ਵੱਡਾ ਨਾਂ ਰਖਾਇਆ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ। ਨਾਂ ਸੁਣ ਕੇ ਹੈਰਾਨ ਹੋ ਗਿਆ ਉਹ ਪੰਡਿਤ ਲਾਲ ਚੰਦ, ਕਹਿਣ ਲੱਗਾ ਕਿ ਮੈਂ ਇਹਨਾਂ ਨੂੰ ਨਾਂ ਰੱਖਿਆ, ਇਹਨਾਂ ਨੇ ਜਿਹੜਾ ਆਪਣਾ ਨਾਂ ਰਖਾਇਆ ਹੈ ਤਾਂ ਸਫਲਾ ਜਾਣਾਗਾ ਇਹਨਾਂ ਦਾ ਨਾਮ, ਜੇ ਕਿਤੇ ਇਹ ਜਿਹੜੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਹੈ, ਗੀਤਾ ਦਾ ਭਾਵ ਕੇ ਗ੍ਰੰਥ ਲਿਖਿਆ ਹੈ, ਉਸ ਦੇ ਵਿੱਚ ਜੋ ਸ਼ੁੱਭ ਸਿੱਖਿਆ ਦਿੱਤੀ ਹੈ ਉਹ ਗੀਤਾ ਦੇ ਜੇ ਕਿਤੇ ਅਰਥ ਕਰਕੇ ਮੈਨੂੰ ਸੁਣਾ ਦੇਣ ਤੇ ਮੈਂ ਜਾਣ ਲਵਾਂਗਾ ਕਿ ਇਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਉਹੋ ਹੀ ਰੂਪ ਹਨ। ਸਾਧ ਸੰਗਤ ਜੀ ਇਸ ਪ੍ਰਕਾਰ ਜਦੋਂ ਸੁਣਿਆ ਉਹ ਸਿੱਖ ਨੇ, ਉਹ ਬੜੇ ਭਰੋਸੇ ਵਾਲਾ ਸ਼ਰਧਾ ਵਾਲਾ ਸੀ, ਕਹਿਣ ਲੱਗਾ ਤੂੰ ਇੱਕ ਗੀਤਾ ਦੀ ਗੱਲ ਕਰਦਾ ਹਾਂ, ਸਤਿਗੁਰੂ ਜੀ ਦੇ ਲੱਖਾਂ ਪਤਾਲਾਂ ਲੱਖਾਂ ਕਾਸ਼ਾਂ ਦੀ ਇਵੇਂ ਜਾਣਨ ਵਾਲੇ ਨੇ ਜਿਵੇਂ ਤੜੀ ਤੇ ਹੱਥ ਤੇ ਰੱਖੀ ਹੋਈ ਚੀਜ਼ ਦਿਸਦੀ ਹੈ ਸਾਹਮਣੇ, ਇਸ ਤਰ੍ਹਾਂ ਮਹਾਰਾਜ ਸਾਰਿਆਂ ਲੋਕਾਂ ਦੀ ਜਾਣਨ ਵਾਲੇ ਨੇ, ਤੂੰ ਇੱਕ ਗੀਤਾ ਦੀ ਕੀ ਗੱਲ ਕਰਦਾ ਅਰਥਾਂ ਦੀ? ਸਾਧ ਸੰਗਤ ਜੀ ਐਸੀ ਗੱਲ ਨੂੰ ਸੁਣ ਕਰਕੇ ਇਹ ਜਿਹੜਾ ਲਾਲ ਚੰਦ ਪੰਡਿਤ ਸੀ ਇਹ ਮਹਾਰਾਜ ਜੀ ਦੇ ਪਾਸ ਆਇਆ, ਉਹ ਬਹੁਤੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਮਿਲਿਆ ਨਹੀਂ, ਆਣ ਕਰਕੇ ਪਾਸ ਬੈਠ ਗਿਆ। ਕਹਿਣ ਲੱਗਾ ਜੀ ਮੈਂ ਸੁਣਿਆ ਹੈ ਕਿ ਤੁਸੀਂ ਆਪਣਾ ਨਾਮ ਰਖਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਔਰ ਮੈਂ ਤੁਹਾਡਾ ਨਾਮ ਇਹ ਸਫਲਾ ਤਾਂ ਜਾਣਨਾ ਕਰਾਂਗਾ, ਔਰ ਜੇ ਤੁਸੀਂ ਕ੍ਰਿਸ਼ਨ ਜੀ ਦੀ ਜਿਹੜੀ ਗੀਤਾ ਹੈ ਉਸ ਦੇ ਮੇਰੇ ਤਾਂ ਹੀ ਅਰਥ ਕਰਕੇ ਸੁਣਾਓਗੇ, ਮੈਂ ਕੁਝ ਸਲੋਕ ਪੜਾਂਗਾ ਤੁਸੀਂ ਉਹਦੇ ਅਰਥ ਕਰਕੇ ਮੈਨੂੰ ਸੁਣਾਓ। ਔਰ ਸਾਧ ਸੰਗਤ ਜੀ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੰਦਰ ਦੀਆਂ ਜਾਣਨ ਵਾਲੇ ਅੰਤਰਜਾਮੀ ਸਤਿਗੁਰੂ ਜੀ ਨੇ ਇਹ ਲਾਲ ਚੰਦ ਪੰਡਿਤ ਨੂੰ ਬਹੁਤਾ ਵਿਦਿਆ ਦਾ ਹੰਕਾਰ ਇਸ ਦੇ ਮਨ ਵਿੱਚ ਸਮਝ ਕਰਕੇ, ਸਾਧ ਸੰਗਤ ਜੀ ਪੜਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰਾ, ਸੋ ਇਸ ਪ੍ਰਕਾਰ ਇਸ ਪੰਡਿਤ ਲਾਲ ਚੰਦ ਦਾ ਹੰਕਾਰ ਜਾਣ ਕਰਕੇ ਸਤਿਗੁਰੂ ਜੀ ਕਹਿਣ ਲੱਗੇ, ਕਿਹਾ ਪੰਡਿਤ ਜੀ ਜੇ ਅਸੀਂ ਤੇਰੇ ਤਾਂ ਹੀ ਅਰਥ ਕਰਕੇ ਸੁਣਾ ਦਿੱਤੇ ਨਾ ਗੀਤਾ ਦੇ, ਤੇ ਤੂੰ ਕਹਿਣਾ ਵਾ ਕਿ ਆਪਣੇ ਪਿਤਾ ਗੁਰੂ ਹਰਰਾਏ ਸਾਹਿਬ ਜੀ ਦੇ ਪਾਸ ਰਹਿੰਦਿਆਂ ਇਹਨਾਂ ਨੇ ਛੋਟੀ ਉਮਰ ਦੇ ਵਿੱਚ ਕਿਸੇ ਵਿਦਵਾਨ ਨੂੰ ਘਰ ਬੁਲਾ ਕੇ ਅਰਥ ਸਿੱਖ ਲਏ ਹੋਣਗੇ। ਇਸ ਵਾਸਤੇ ਤੇਰੇ ਮਨ ਦਾ ਜਿਹੜਾ ਵਹਿਮ ਹੈ ਭਰਮ ਹੈ ਉਹ ਜਾਣਾ ਨਹੀਂ। ਇਸ ਵਾਸਤੇ ਮਹਾਰਾਜ ਕਹਿਣ ਲੱਗੇ ਕੋਈ ਐਸਾ ਮਨੁੱਖ ਲਿਆਉਣਾ ਕਰ ਜਿਹੜਾ ਬਿਲਕੁਲ ਪੜ੍ਹਿਆ ਲਿਖਿਆ ਨਾ ਹੋਵੇ। ਔਰ ਸਾਧ ਸੰਗਤ ਜੀ, ਇਹ ਲਾਲ ਚੰਦ ਪੰਡਿਤ ਬੜਾ ਖੁਸ਼ ਹੋਇਆ ਐਸਾ ਬਚਨ ਸੁਣ ਕੇ। ਕਹਿਣ ਲੱਗਾ ਮੇਰੀ ਹੁਣ ਜਿੱਤ ਹੋਵੇਗੀ। ਇੱਕ ਤੇ ਇਹਨਾਂ ਕੋਲ ਆਪ ਮੈਂ ਅਰਥ ਸੁਣਨੇ ਸੀ ਤੇ ਇਹਨਾਂ ਨੇ ਅੱਗਿਓ ਅਜੀਬ ਬਚਨ ਕਹਿ ਦਿੱਤਾ ਕਿ ਕੋਈ ਐਸਾ ਮਨੁੱਖ ਲਿਆ ਜਿਹੜਾ ਪੜ੍ਹਿਆ ਤੇ ਭਾਵ ਇੱਕ ਪਾਸੇ ਰਿਹਾ, ਜਿਹਨੇ ਕਦੀ ਪੜ੍ਹਦਿਆਂ ਨੂੰ ਵੀ ਨਾ ਦੇਖਿਆ ਹੋਵੇ ਕਿ ਪੜ੍ਹਾਈ ਵੀ ਕੋਈ ਚੀਜ਼ ਹੈ। ਸਾਧ ਸੰਗਤ ਜੀ, ਇਹ ਲਾਲ ਚੰਦ ਪੰਡਿਤ ਆਪਣੇ ਇਲਾਕੇ ਦਾ ਭੇਤੀ ਸੀ, ਆਪਣੇ ਨਗਰ ਦਾ। ਇਸ ਨੇ ਇੱਕ ਝੂਰਾਂ ਦਾ ਮੁੰਡਾ, ਸਾਧ ਸੰਗਤ ਜੀ, ਜਿਸ ਨੂੰ ਸੱਜੂ ਕਹਿੰਦੇ ਸਨ, ਜਿਹਦੀ ਸ਼ਕਲ ਵੀ ਬੜੀ ਭੈੜੀ ਸੀ, ਔਰ ਸਾਧ ਸੰਗਤ ਜੀ ਮੁੱਖ ਤੋਂ ਜਮਾਂਦਰੂ ਗੁੰਗਾ ਸੀ ਔਰ ਕੰਨਾਂ ਤੋਂ ਬੋਲਾ ਸੀ। ਉਹ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਸ ਲੈ ਆਂਦਾ। ਪਾਸ ਜਾ ਕਰਕੇ ਕਹਿਣ ਲੱਗਾ, ਮਹਾਰਾਜ ਆਹ ਜਿਹੜਾ ਮਨੁੱਖ ਦੇ ਪਾਸੋਂ ਅਰਥ ਕਰਾ ਕੇ ਦੱਸੋ ਗੀਤਾ ਦੇ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਆਹ ਜਿਹੜਾ ਸੁੰਦਰ ਟੋਭਾ ਹੈ ਜਲਦਾ, ਇਹਦੇ ਵਿੱਚ ਪਹਿਲਾਂ ਇਹਦਾ ਇਸ਼ਨਾਨ ਕਰਾਓ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਸਵੇਰੇ ਅੰਮ੍ਰਿਤ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉਸ ਸਰੋਵਰ ਵਿੱਚੋਂ ਇਸ਼ਨਾਨ ਕੀਤਾ ਸੀ, ਜੋ ਸਾਧ ਸੰਗਤ ਜੀ ਉੱਥੇ ਸੀ ਜਲ ਉਸ ਦੇ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਜੀ ਦੇ ਬਚਨ ਨੂੰ ਮੰਨ ਕਰਕੇ ਸਿੱਖਾਂ ਨੇ ਉਸ ਦਾ ਮਨੁੱਖ ਦਾ ਉਹਦੇ ਵਿੱਚੋਂ ਇਸ਼ਨਾਨ ਕਰਾਇਆ ਔਰ ਇਸ਼ਨਾਨ ਕਰਾ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬਿਠਾ ਦਿੱਤਾ, ਸੋਹਣੇ ਵਸਤਰ ਪਾ ਕਰਕੇ ਉਹਦੇ ਤਨ ਦੇ ਉੱਪਰ। ਸਤਿਗੁਰੂ ਮਹਾਰਾਜ ਜੀ ਦੇ ਉਸ ਵਕਤ ਬੜੀ ਸੁੰਦਰ ਫੁੱਲਾਂ ਵਾਲੀ ਇੱਕ ਛਟੀ ਆਪਣੇ ਹੱਥ ਵਿੱਚ ਸੋਟੀ ਪਕੜੀ ਹੋਈ ਸੀ। ਕਿਰਪਾ ਭਰੀ ਮਿਹਰ ਦੀ ਨਿਗਾਹ ਉਹਦੇ ਵੱਲ ਨੂੰ ਕਰਕੇ, ਸਾਧ ਸੰਗਤ ਜੀ, ਉਹ ਛੱਜੂ ਨਾਮੇ ਵਿਅਕਤੀ ਦੇ ਵੱਲ ਨੂੰ ਕਰਕੇ ਮਹਾਰਾਜ ਜੀ ਨੇ ਉਹਦੇ ਸੀਸ ਦੇ ਉੱਪਰ ਜਦੋਂ ਸੋਟੀ ਰੱਖੀ, ਸਾਧ ਸੰਗਤ ਜੀ, ਤਮਾਮ ਵਿਦਿਆ ਦਾ ਉਸ ਦੇ ਹਿਰਦੇ ਦੇ ਵਿੱਚ ਗਿਆਨ ਹੋ ਗਿਆ। ਔਰ ਸਾਧ ਸੰਗਤ ਜੀ, ਜੋ ਜਨਮ ਤੋਂ ਗੁੰਗਾ ਸੀ, ਜਨਮ ਤੋਂ ਹੀ ਕੰਨਾਂ ਤੋਂ ਬੋਲਾ ਸੀ, ਉਹਨੂੰ ਸੁਣਦਾ ਨਹੀਂ ਸੀ, ਔਰ ਉਹਦੇ ਤੇ ਐਸੀ ਕਿਰਪਾ ਸਤਿਗੁਰੂ ਜੀ ਨੇ ਕਰ ਦਿੱਤੀ, ਉਹ ਫਿਰ ਬੋਲਣ ਲੱਗਾ। ਕੀ ਉਹਨੇ ਕਿਹਾ? ਉਹਨੇ ਕਿਹਾ, ਕਸਮੰ ਸ਼ਾਸਤਰ ਪ੍ਰਵਿਰਤ ਸੀ। ਆਹ ਸਲੋਕ ਗੀਤਾ ਦਾ ਉਹਨੇ ਪੜਿਆ। ਕਹਿਣ ਲੱਗਾ, ਪੰਡਿਤ ਜੀ, ਦੱਸਣਾ ਕਰੋ ਕਿਸ ਸਲੋਕ ਦੀ ਚਰਚਾ ਤੁਸੀਂ ਮੇਰੇ ਨਾਲ ਕਰਨਾ ਚਾਹੁੰਦੇ, ਕਿਸ ਸਲੋਕ ਦੇ ਅਰਥ ਤੁਸੀਂ ਮੇਰੇ ਪਾਸੋਂ ਸੁਣਨਾ ਚਾਹੁੰਦੇ। ਸਾਧ ਸੰਗਤ ਜੀ, ਜਦੋਂ ਲਾਲ ਚੰਦ ਪੰਡਿਤ ਨੇ ਐਡਾ ਸਲੋਕ ਸੁਣਿਆ ਕਿ ਕਸਮੰ ਸ਼ਾਸਤਰ ਪ੍ਰਵਿਰਤ ਤੇ, ਜਿਹੜੇ ਤੁਸੀਂ ਸਲੋਕ ਦੀ ਅਰਥ ਮੇਰੇ ਪਾਸੋਂ ਸੁਣਨਾ ਚਾਹੁੰਦੇ ਹੋ, ਦੱਸੋ ਕਿਹੜਾ ਸਲੋਕ ਹੈ, ਬੋਲ ਕੇ ਦੱਸੋ। ਉਹ ਹੁਣ ਉਹਦੇ ਪਿੰਡ ਦਾ ਉਹ ਬੰਦਾ ਸੀ, ਉਹ ਜਾਣਦਾ ਸੀ, ਜਨਮ ਤੋਂ ਗੁੰਗਾ ਸੀ, ਜਨਮ ਤੋਂ ਬੋਲਾ ਸੀ, ਬਹੁਤ ਮਸਤਾਨਾ ਸੀ, ਕਮਲਾ ਸੀ, ਮੂਰਖ ਸੀ ਬਹੁਤ ਵੱਡਾ। ਉਹਦੇ ਤੇ ਐਸੀ ਸਤਿਗੁਰਾਂ ਨੇ ਕਿਰਪਾ ਜਦੋਂ ਕੀਤੀ, ਐਸਾ ਸਲੋਕ ਸੁਣ ਕੇ ਪੰਡਿਤ ਹੈਰਾਨ ਰਹਿ ਗਿਆ ਸਾਧ ਸੰਗਤ ਜੀ। ਔਰ ਉਹ ਜਿਹੜਾ ਪੰਡਿਤ ਸੀ ਉਹਦਾ ਮਾਣ ਟੁੱਟ ਗਿਆ, ਹੰਕਾਰ ਟੁੱਟ ਗਿਆ। ਸਾਧ ਸੰਗਤ ਜੀ, ਉਹਨੇ ਗੀਤਾ ਦੇ ਅੱਗੇ ਅਰਥ ਕੀ ਸੁਣਨੇ ਸੀ, ਉਹਦਾ ਤੇ ਭਾਵ ਹੈਰਾਨ ਹੋ ਗਿਆ, ਬਹਿ ਕੇ ਚਰਨੀ ਪੈ ਗਿਆ ਸਤਿਗੁਰੂ ਜੀ ਦੇ। ਔਰ ਉੱਥੇ ਇਤਿਹਾਸ ਵਿੱਚ ਕਵੀ ਜੀ ਨੇ ਲਿਖਿਆ ਹੈ ਕਿ ਉਸ ਛੱਜੂ ਨਾਮੇ ਫਿਰ ਵਿਅਕਤੀ ਨੇ ਸਤਿਗੁਰੂ ਜੀ ਦੀ ਕਿਰਪਾ ਹੋਣ ਤੇ ਆਪੇ ਹੀ ਗੀਤਾ ਦਾ ਪਾਠ ਕਰਕੇ ਤੇ ਆਪੇ ਹੀ ਕਈ ਕਈ ਅਰਥ ਕਰਕੇ ਸੁਣਾ ਦਿੱਤੇ ਉਹਦੇ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਰਹੋ ਵਿਚਾਰ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਵਿਚਿਤਰ ਨਾਟਕ ਬਾਣੀ ਅੰਦਰ ਕਥਨ ਕਰਦੇ ਨੇ, ਮੂਕ ਉੱਚਰੈ ਸ਼ਾਸਤਰ ਖੜ, ਕਹਿੰਦੇ ਜਿਹੜਾ ਮੂਕ ਜਨਮ ਤੋਂ ਗੁੰਗਾ ਹੈ, ਜੇ ਉਹਦੇ ਤੇ ਸਤਿਗੁਰੂ ਜੀ ਕਿਰਪਾ ਕਰ ਦੇਣ, ਦਇਆ ਕਰ ਦੇਣ, ਉਹਨੂੰ ਸਾਧ ਸੰਗਤ ਜੀ ਲੱਖਾਂ ਪਤਾਲਾਂ, ਲੱਖਾਂ ਆਕਾਸ਼ਾਂ ਦਾ, ਬੇਅੰਤ ਵਿਦਿਆ ਦਾ, ਚਾਰ ਵੇਦਾਂ ਦਾ, ਛੇ ਸ਼ਾਸਤਰਾਂ ਦਾ, 18 ਸਿਮਰਤੀਆਂ ਦਾ ਔਰ 18 ਪੁਰਾਣਾਂ ਦਾ ਉਹਦੇ ਤਾਈਂ ਮਹਾਰਾਜ ਗਿਆਨ ਕਰਾ ਦੇਣ। ਮੂਕ ਉੱਚਰੈ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ। ਪਿੰਗ ਨਾਮ ਹੈ ਪਿੰਗਲੇ ਦਾ, ਜਿਹੜਾ ਲੱਤਾਂ ਤੋਂ ਪਿੰਗਲਾ ਹੈ, ਭਾਵ ਲੱਤਾਂ ਬਾਹਾਂ ਨਹੀਂ ਚੱਲਦੀਆਂ, ਜੇ ਉਹਦੇ ਤੇ ਕਿਰਪਾ ਹੋ ਜਾਵੇ ਤੇ ਉਹ ਪਹਾੜ ਤੇ ਚੜ ਸਕਦਾ ਹੈ। ਅੰਧ ਲਖੈ ਬਦਰੋ ਸੁਣੈ, ਅੰਧ ਨਾਮ ਹੈ ਅੰਨੇ ਦਾ। ਸਾਧ ਸੰਗਤ ਜੀ, ਜਿਹਦੇ ਨੇਤਰ ਨਹੀਂ ਹਨ, ਜੇ ਉਹਦੇ ਤੇ ਕਿਰਪਾ ਹੋ ਜਾਵੇ ਤੇ ਮਹਾਰਾਜ ਉਹਨੂੰ ਨਿਗਾਹ ਬਖਸ਼ ਦਿੰਦੇ ਨੇ। ਸਾਧ ਸੰਗਤ ਜੀ, ਇਸ ਗੱਲ ਨੂੰ ਸਿੱਧ ਕਰਨ ਵਾਸਤੇ ਇੱਕ ਛੋਟੀ ਜਿਹੀ ਸਾਖੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਿਹਾਸ ਵਿੱਚ ਆਉਂਦੀ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਨੂੰ ਜਾ ਰਹੇ ਸਨ। ਸਾਧ ਸੰਗਤ ਜੀ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜੋ ਪੀਲੀ ਭੀਤ ਦੇ ਇਲਾਕੇ ਦੇ ਵਿੱਚ ਮਹਾਰਾਜ ਜੀ ਨੇ ਪੜਾਅ ਕੀਤਾ, ਡੇਰਾ ਕੀਤਾ, ਉੱਥੇ ਦੀਵਾਨ ਸਜਾਇਆ ਸਤਿਗੁਰੂ ਜੀ ਨੇ ਬੈਠ ਕਰਕੇ। ਸਾਰੇ ਸਿੱਖ ਸੂਰਮੇ ਸ਼ਸਤਰਧਾਰੀ ਯੋਧੇ ਮਹਾਰਾਜ ਜੀ ਦੇ ਉੱਤਰੇ ਔਰ ਬੜਾ ਸੋਹਣਾ ਦੀਵਾਨ ਸਜਿਆ। ਸਜੇ ਹੋਏ ਦੀਵਾਨ ਨੂੰ ਵੇਖ ਕਰਕੇ ਬਹੁਤ ਸਾਰੇ ਲੋਕ ਮਹਾਰਾਜ ਜੀ ਦੇ ਪਾਸ ਆਏ। ਔਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਕੋਈ ਸਿੱਖ ਵੀ ਉਸ ਇਲਾਕੇ ਦੇ ਵਿੱਚ ਰਹਿੰਦੇ ਸੀ, ਉਹ ਵੀ ਚੱਲ ਕਰਕੇ ਆਏ। ਉਸ ਇਲਾਕੇ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ ਸਾਧ ਸੰਗੇ ਜੀ, ਜਿਹੜਾ ਜਨਮ ਤੋਂ ਹੀ ਪਿੰਗਲਾ ਸੀ, ਭਾਵ ਜੀ ਦੀਆਂ ਲੱਤਾਂ ਨਹੀਂ ਸੀ ਚੱਲਦੀਆਂ, ਔਰ ਸਾਧ ਸੰਗੇ ਜੀ ਜਿਹਦੇ ਨੇਤਰ ਬਿਲਕੁਲ ਦਿਸਦਾ ਨਹੀਂ ਸੀ, ਨੇਤਰਾਂ ਤੋਂ ਅੱਖਾਂ ਤੋਂ ਅੰਨਾ ਸੀ, ਔਰ ਐਸੇ ਉਹਦੇ ਅੰਗ ਜਿਹੜੇ ਨਹੀਂ ਸਨ ਚੱਲਦੇ। ਉਸਨੇ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਆਉਣਾ ਸੁਣਿਆ, ਉਹ ਸਾਧ ਸੰਗਤ ਜੀ ਇੱਕ ਦੋ ਨਾਲ ਦਿਆਂ ਮਨੁੱਖਾਂ ਨੂੰ ਕਹਿਣ ਲੱਗਾ ਕਿ ਜਿੱਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਨੇ, ਮੈਨੂੰ ਵੀ ਉੱਥੇ ਲੈ ਕੇ ਚੱਲੋ। ਉਹ ਪਿਛਲੇ ਕਰਮਾਂ ਕਰਕੇ, ਸਾਧ ਸੰਗਤ ਜੀ ਪੂਰਵਲੇ ਕਰਮਾਂ ਕਰਕੇ ਇਹਦੇ ਭਾਗ ਜਾਗੇ, ਇਹਨੇ ਆਪਣੇ ਹੋਰ ਬੰਦਿਆਂ ਦੇ ਕੋਲੋਂ ਆਪਣੇ ਸਰੀਰ ਨੂੰ ਚੁਕਾ ਕਰਕੇ ਉੱਥੇ ਲੈ ਆਇਆ। ਕਹਿਣ ਲੱਗੇ ਕਿ ਹੁਣ ਦੀਵਾਨ ਵਿੱਚ ਤੈਨੂੰ ਲੈ ਕਰਕੇ ਚੱਲੇ, ਦੱਸ ਮਹਾਰਾਜ ਦੇ ਕੋਲ ਖੜੀਏ, ਕਿੱਥੇ ਨੂੰ ਜਾਣਾ ਚਾਹੁੰਦਾ। ਕਹਿਣ ਲੱਗਾ ਮੈਨੂੰ ਜਿੱਥੇ ਸਤਿਗੁਰੂ ਜੀ ਦਾ ਜੋੜਾ ਪਿਆ ਨਾ ਪਾਉਣ ਵਾਲਾ ਮਹਾਰਾਜ ਜੀ ਦਾ, ਉਸ ਜੋੜੇ ਦੇ ਕੋਲ ਮੈਨੂੰ ਜਾ ਕੇ ਬਿਠਾ ਦਿਓ। ਸਾਧ ਸੰਗਤ ਜੀ ਇਹ ਜਿਹੜਾ ਜਨਮ ਤੋਂ ਹੀ ਲੱਤਾਂ ਤੋਂ ਆ ਰਹੀ ਸੀ, ਪਿੰਗਲਾ ਸੀ, ਔਰ ਅੱਖਾਂ ਤੋਂ ਪ੍ਰਤਾ ਖੰਨਾ ਸੀ, ਦਿਸਦਾ ਨਹੀਂ ਸੀ ਇਸ ਨੂੰ, ਇਸ ਨੇ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਜਾ ਕਰਕੇ ਜੋੜੇ ਦੇ ਪਾਸ ਬੈਠ ਗਿਆ, ਔਰ ਸਾਧ ਸੰਗਤ ਜੀ ਹੱਥ ਦੇ ਨਾਲ ਇਸ ਤਰ੍ਹਾਂ ਟੋਹ ਕਰਕੇ ਮਹਾਰਾਜ ਜੀ ਦੇ ਜੋੜੇ ਦੀ ਚਰਨ ਧੂੜੀ ਆਪਣੇ ਨੇਤਰਾਂ ਤੇ ਲਾਈ, ਸਾਧ ਸੰਗਤ ਜੀ ਇਹਨੂੰ ਪ੍ਰਤੱਖ ਦਿਖਣ ਲੱਗ ਗਿਆ, ਇਹਦੀ ਨਿਗਾਹ ਜਿਹੜੀ ਸੀ ਠੀਕ ਹੋ ਗਈ। ਤੋ ਇਸ ਪ੍ਰਕਾਰ ਰਹੋ ਵਿਚਾਰ, ਸਾਧ ਸੰਗਤ ਜੀ ਇੱਕ ਤੇ ਮਨੁੱਖ ਅੱਖਾਂ ਤੋਂ ਅੰਨੇ ਨੇ, ਇੱਕ ਬੁੱਧੀ ਰੂਪੀ ਨੇਤਰਾਂ ਤੋਂ ਮਨੁੱਖ ਅੰਨੇ ਨੇ, ਔਰ ਇਹ ਦੋ ਤਰ੍ਹਾਂ ਦਾ ਅੰਧਾਪਣ ਹੈ, ਇੱਕ ਤੇ ਅੱਖਾਂ ਤੋਂ ਅੰਨੇ ਦਿਸਦਾ ਨਹੀਂ ਹੈ, ਔਰ ਇੱਕ ਅੱਖਾਂ ਤੋਂ ਦਿਸਦਾ ਹੈ, ਤੇ ਜਿਹੜੇ ਬੁੱਧੀ ਰੂਪੀ ਨੇਤਰ ਨੇ ਉਹਨਾਂ ਤੋਂ ਅੰਨੇ ਨੇ। ਸਾਧ ਸੰਗਤ ਜੀ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ ਨਾ, ਤੇ ਜਿਹੜੇ ਪ੍ਰਤੱਖ ਨੇਤਰ ਨੇ ਉਹਨਾਂ ਤੋਂ ਵੀ ਦਿਸਣ ਲੱਗ ਜਾਂਦਾ ਹੈ, ਤੇ ਜਿਹੜੇ ਬੁੱਧੀ ਰੂਪੀ ਨੇਤਰ ਨੇ ਉਹਨਾਂ ਤੋਂ ਵੀ ਦਿਖਣ ਲੱਗ ਜਾਂਦਾ ਹੈ। ਉਹਨਾਂ ਤੋਂ ਕਿਵੇਂ ਦਿਖਦਾ ਹੈ? ਇੱਕ ਵਾਰ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਣੇ ਘਰ ਵਿੱਚ ਬਿਰਾਜਮਾਨ ਨੇ ਸੋਹਣਾ ਚਾਦਰਾ ਲੈ ਕਰਕੇ, ਔਰ ਮਹਾਰਾਜ ਜੀ ਦਾ ਇੱਕ ਸੱਜਾ ਪੈਰ ਜਿਹੜਾ ਥੋੜਾ ਜਿਹਾ ਨੰਗਾ ਹੈ ਉੱਪਰੋਂ, ਬਾਕੀ ਸਾਰਾ ਸਰੀਰ ਸਤਿਗੁਰੂ ਜੀ ਨੇ ਚਾਦਰੇ ਨਾਲ ਢੱਕ ਕੇ ਮਹਾਰਾਜ ਸੁੱਖ ਲੈ ਰਹੇ ਨੇ, ਬਿਰਾਜਮਾਨ ਹੋਏ ਹੋਏ ਨੇ। ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ ਸਤਿਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਨੇ, ਔਰ ਘਰ ਦੇ ਵਿੱਚ ਇੱਕ ਰਹਿੰਦੀ ਸੀ ਤੁਲਸਾ ਦਾਸੀ, ਸਾਧ ਸੰਗਤ ਜੀ ਸੇਵਾਦਾਰ ਨੀ। ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕਰਕੇ ਤੇ ਤੁਲਸਾ ਦਾਸੀ ਨੂੰ ਕਹਿਣ ਲੱਗੀ ਹੈ, ਦਾਸੀ ਤੁਲਸਾ ਜਾ ਮੇਰੇ ਲਾਲ ਜੀ ਨੂੰ ਸੱਦ ਲਿਆ, ਔਰ ਉਹਨਾਂ ਨੂੰ ਕਹਿ ਪ੍ਰਸ਼ਾਦਾ ਤਿਆਰ ਹੈ, ਆਣ ਕੇ ਛਕ ਲਓ। ਜਦੋਂ ਤੁਲਸਾ ਦਾਸੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਤਾਂ ਹੀ ਸਾਧ ਸੰਗਤ ਜੀ ਜਾ ਕੇ ਉਠਾਲਣ ਲੱਗੀ, ਦੱਸਣ ਲੱਗੀ, ਜਾ ਕੇ ਦੇਖਿਆ ਕਿ ਮਹਾਰਾਜ ਤੇ ਬਿਰਾਜਮਾਨ ਨੇ, ਸਾਧ ਸੰਗਤ ਜੀ ਪੈਰਾਂ ਵੱਲ ਜਾ ਕੇ ਚਰਨਾਂ ਵੱਲ ਸਤਿਗੁਰਾਂ ਦੇ ਖਲੋ ਗਈ, ਔਰ ਬੜੇ ਪਿਆਰ ਇਸ ਦੇ ਦਾ ਵੀ ਕੋਈ ਪੂਰਬਲਾ ਕਰਮ ਜਾਗਣਾ ਸੀ, ਔਰ ਸਾਧ ਸੰਗਤ ਜੀ ਲੱਤਾਂ ਤੋਂ ਚੰਗੀ ਭਲੇ, ਲੱਤਾਂ ਵੀ ਇਹਦੀਆਂ, ਸਾਰਾ ਸਰੀਰ ਇਹਦਾ ਸਹੀ ਸੀ, ਔਰ ਸਾਧ ਸੰਗਤ ਜੀ ਦੇਖੋ ਬੁੱਧੀ ਰੂਪੀ ਨੇਤਰਾਂ ਦਾ ਇਹਨੂੰ ਗਿਆਨ ਮਹਾਰਾਜ ਜੀ ਨੇ ਬਖਸ਼ਿਆ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵੱਲ ਜਾ ਕੇ ਖਲੋ ਗਏ, ਮਹਾਰਾਜ ਜੀ ਨੂੰ ਜਗਾਇਆ ਨਹੀਂ, ਮਨ ਦੇ ਵਿੱਚ ਐਸਾ ਪ੍ਰੇਮ ਆਇਆ, ਸਤਿਗੁਰੂ ਮਹਾਰਾਜ ਜੀ ਦੇ ਪੈਰ ਦਾ ਜਿਹੜਾ ਸੱਜੇ ਪੈਰ ਦਾ ਅੰਗੂਠਾ ਸੀ ਉਹਨੂੰ ਚੱਟਣ ਲੱਗ ਗਈ। ਸਾਧ ਸੰਗਤ ਜੀ ਜਦੋਂ ਚੱਟਣਾ ਕੀਤਾ ਇੱਕ ਵਾਰ ਜ਼ਬਾਨ ਦੇ ਨਾਲ, ਜ਼ਬਾਨ ਦਾ ਸਪਰਸ਼ ਸਤਿਗੁਰਾਂ ਦੇ ਚਰਨਾਂ ਦੇ ਨਾਲ ਹੋਇਆ, ਇਹਨੂੰ ਤਿੰਨਾਂ ਲੋਕਾਂ ਦੀ ਸਾਧ ਸੰਗਤ ਜੀ ਸੋਝੀ ਹੋ ਗਈ। ਇਸ ਤੁਲਸਾ ਦਾਸੀ ਦੇ ਤਾਂ ਹੀ ਤਿੰਨਾਂ ਲੋਕਾਂ ਦੀ ਸੋਝੀ ਹੋ ਗਈ। ਉਸ ਵਕਤ ਇਹਨੇ ਫਿਰ ਜਾਣਿਆ ਕੀ ਜਾਣਿਆ, ਜਦੋਂ ਐਸਾ ਬ੍ਰਹਮ ਗਿਆਨ ਮਿਲ ਗਿਆ ਕਿ ਸਤਿਗੁਰੂ ਨਾਨਕ ਸਾਹਿਬ ਜੀ ਬਿਰਾਜਮਾਨ ਹੋਏ ਨੇ, ਤੇ ਜਿਹੜਾ ਮਨਸੁਖ ਸ਼ਾਹੂਕਾਰ ਹੈ ਉਸ ਦਾ ਬੇੜਾ ਡੁੱਬ ਰਿਹਾ, ਮਹਾਰਾਜ ਜੀ ਹੋਰ ਸਰੂਪ ਧਾਰਨ ਕਰਕੇ, ਹੋਰ ਸਰੀਰ ਧਾਰਨ ਕਰਕੇ ਉਹਦਾ ਬੇੜਾ ਸਮੁੰਦਰ ਦੇ ਵਿੱਚੋਂ ਬੰਨੇ ਲਾ ਰਹੇ ਨੇ, ਤਾਰ ਰਹੇ ਨੇ। ਇਹ ਪ੍ਰਤੱਖ ਇਸ ਨੇ ਦੇਖਿਆ ਮਹਾਰਾਜ ਜੀ ਬਿਰਾਜਮਾਨ ਪਿਆ ਨੂੰ, ਐਸਾ ਕੌਤਕ ਦੇਖ ਕਰਕੇ ਮਾਤਾ ਦੇ ਤਾਂ ਹੀ ਜਾ ਕਰਕੇ ਆਂਦੀ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਤੇ ਮਨਸੁਖ ਸ਼ਾਹੂਕਾਰ ਦਾ ਬੇੜਾ ਬੰਨੇ ਲਾ ਰਹੇ ਨੇ, ਤੇ ਮੈਂ ਉਹਨਾਂ ਨੂੰ ਇਸ ਕਰਕੇ ਠਾਇਆ ਨਹੀਂ। ਮਾਤਾ ਜੀ ਐਸੀ ਗੱਲ ਨੂੰ ਜਾਣ ਨਾ ਸਕੀ। ਮਾਤਾ ਜੀ ਨੇ ਆਪ ਜਾ ਕਰਕੇ ਸਤਿਗੁਰੂ ਜੀ ਨੂੰ ਉਠਾ ਕਰਕੇ ਔਰ ਕਹਿਣ ਲੱਗੀ, ਲਾਲ ਜੀ ਪ੍ਰਸ਼ਾਦਾ ਛਕੋ। ਔਰ ਜਿਸ ਵਕਤ ਮਹਾਰਾਜ ਪ੍ਰਸ਼ਾਦਾ ਛਕਣ ਲੱਗੇ ਤੇ ਮਾਤਾ ਜੀ ਕਹਿਣ ਲੱਗੀ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਮਾਤਾ ਜੀ ਕਿ ਪੁੱਤਰ ਜੀ, ਅੱਗੇ ਤੇ ਤੈਨੂੰ ਪਿੰਡ ਦੇ ਲੋਕ, ਹੋਰ ਇਲਾਕੇ ਦੇ ਲੋਕ ਮਖੌਲ ਕਰਦੇ ਨੇ ਕਿ ਨਾਨਕ ਮਸਤਾਨਾ ਹੈ, ਇਸ ਤਰ੍ਹਾਂ ਉਸ ਤਰ੍ਹਾਂ ਹੈ, ਪਰ ਹੁਣ ਤੇ ਆ ਜਿਹੜੀ ਤੁਲਸਾ ਦਾਸੀ ਆਪਣੇ ਘਰ ਰਹਿੰਦੀ ਇਹ ਤੈਨੂੰ ਮਖੌਲ ਕਰਨ ਲੱਗ ਗਈ ਹੈ। ਇਹਨੇ ਮੇਰੇ ਤਾਈ ਕਿਹਾ ਕਿ ਮਨਸੁਖ ਸ਼ਾਹੂਕਾਰ ਦਾ ਜਹਾਜ਼ ਬੰਨੇ ਲਾ ਰਹੇ ਨੇ, ਲਾ ਵੀ ਰਹੇ ਸਨ ਮਹਾਰਾਜ ਨੂੰ, ਪ੍ਰਤੱਖ ਬ੍ਰਹਮ ਗਿਆਨ ਚ ਮੈਂ ਦਿਖ ਪਿਆ ਸੀ। ਔਰ ਸਾਧ ਸੰਗਤ ਜੀ ਸਤਿਗੁਰੂ ਜੀ ਕਹਿਣ ਲੱਗੇ ਹੱਸ ਕਰਕੇ, ਇਹਦੇ ਝੱਲੀ ਹੈ, ਕਮਲੀ ਹੈ, ਇਹਦੇ ਬਚਨਾਂ ਤੇ ਭਰੋਸਾ ਨਾ ਮਾਤਾ ਕਰ, ਮਹਾਰਾਜ ਨੇ ਫਿਰ ਮਾਇਆ ਪਾ ਦਿੱਤੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜਦੋਂ ਐਸਾ ਬਚਨ ਕਿਹਾ, اور او دی جڑی باہرلی حالت سی شریر دی او مستانیاں والی کملیاں والی ہو گئی، پر او دے اندر دا جڑا گیان سی او اسی طرح ہی پرپک رہیا، اور اونوں ساتھ سنگے جی اس طرح جنہاں چر شریر کر کے رہی بڑا آنند مان دی رہی، اور اس تو بعد جیون مکتی دی پراپتی اس دے تائیں ہوئی۔ تو رہو وچار ساتھ سنگے جی، مارے کہندے موک اچرا شاستر کھٹ، موک نام ہے گنگے دا، جے گنگے تے کرپا ہو جاوے بینت ودیا دا مارا خزانہ اودے تائیں بخش دیندے نے، اور پنگ گرن چڑھ جائے، پنگ نام ہے پنگلے دا، پنگلے دیاں گرو ہرگوبند صاحب جی نے لتاں وی پھر بعد وچ ساتھ سنگے جی ٹھیک کیتیاں، نیتر تے مہاراج دا جوڑا پرسنے کر کے ٹھیک ہو گئے، اور اسی طرح پنگ گرن چڑھ جائے اندھ لکھے بدرو سنے، جنہاں دے پرتکھ نیتر انے نے انہاں تے جے کرپا جاوے انہاں نوں دکھن لگ جاندا ہے، تے جنہاں دے بدھی روپی نیتر انے نے ساتھ سنگے جی جے انہاں تے کرپا جاوے تے تلساں داسی وانگو انہاں نوں کئی لوکاں دا گیان ہو جاندا ہے۔ تو اس پرکار اندھ لکھے بدرو سنے، بدرو نام بولیاں دا ہے، بولیاں تے بھی کرپا کر دیندے نے مہاراج جویں شجو جھیر تے کیتی، اور اس پرکار ساتھ سنگے جی اندھ لکھے بدرو سنے جو کال کرپا کرائے، جے کالاں دا کال اکال پرکھ واہے گرو جی اپنی کرپا کر دین دیا کر دین۔ اور ستگرو جی سہسکرتی بانی اندر کتھن کردے نے، ساگرنگ لگنت پنگنگ تم پرکاش اندھ کا ہے، تمہارا کہندے نے کہ جڑا پنگ نام پنگلا ہے جے اودے تے کرپا ہو جاوے او ساتھ سنگے جی کئی سمندر پار کر سکدا ہے تر کر، اور تم پرکاش اندھ کا ہے جڑے انے نے بدھی روپی نیتراں تو جنہاں نوں دستا نہیں انہاں دے بدھی روپی نیتراں دے وچ گیان دا سرما پا کر کے تے اگیان دے ہنیرے نوں مہاراج دور کر دیندے نے، ناس کر دیندے نے، گیان سدائیاں دے بدھ لوچن کر ہے تم گیان وموچن، اگتیاں جگتیاں روپی سلائیاں دے نال گیان روپی سرما بدھی روپی نیتراں دے وچ پا کر کے تے اگیان روپی جڑا ہنیرا ہے اونوں پاتشاہ ستگرو دور کر دیندے نے، ناس کردے نے۔ تم پرکاش اندھ کا ہے، ساتھ سنگے جی تام نام ہے اندھیرے دا، اور پرتکھ اکھاں نوں اکھاں بخش دیندے نے، اور انتریو جیڑا بدھی دا گیان ہے بدھی روپی نیتر نے او بھی ستگرو جی بخش دیندے نے۔ تو ساتھ سنگے جی کوی بھائی سنتوک سنگھ جی اگلا پرسنگ کتھا دا شروع کرن تو پہلا ایک دوہرے دے وچ جو ستگرو مہاراج جی دی کرپا دا ورنن کردے نے، کہندے پنگل پربت پر چڑھا گنگ ہوئے با چال، کہندے جے ستگراں دی کرپا ہو جاوے تے جڑا پنگل ہے او پربت پنگلا پہاڑ تے چڑھ سکدا ہے، اور بھاو سریرو دا ٹھیک ہو سکدا ہے، اور گنگ ہوئے با چال جڑا گنگا ہے ساتھ سنگے جی اونوں مہاراج جی زبان دے دیندے نے، بھاو کے او بولن لگ جاندا ہے، اور کائر ہوئے پٹ جائے دھرے کرے جے کرپا کرپال، کہندے جڑا کائر بہتا بوجھ دل ہے جویں لال چند حلوائی سری گرو گوبند سنگھ صاحب جی دیاں دل فوجاں وچ رہا کردا سی، ساتھ سنگے جی مارے کہندے لال چند تینوں وی جنگ وچ لڑنا پینا ہے، تیار بر تیار ہو جا، کہن لگا مہاراج چڑی اڈے ڈر سے مر جاؤں دشمن سے کیسے لڑ پاؤں، مہاراج چڑی اچانک اڈے تے کھڑکا ہوئے تے ڈر جانا ہاں میں، مہاراج دشمن دے نال لڑنا تے بہت اوکھا ہے۔ ساتھ سنگے جی جڑے قلم فانی بھاری سمجھتے سن انہاں نوں تلوارا پھڑا کر کے جنگ دے بادشاہ بنا دتا ستگرو جی نے۔ تو اس پرکار کہندے جڑے کائر ایسے بجھ دلاں والے نے انہاں دے تائیں وڈے توں وڈے سورمے ساریاں دے تائیں جتن والے مہاراج بنا دیندے نے، کرے کرپا کرپال، جے کرپالو ستگرو جی اپنی کرپا بھری مہر دی نگاہ کر دین اپنی دیا کر دین۔ تو ساتھ سنگے جی سما سماپت ہے، اس تو دوہرے تو اگے جڑا ستگرو نانک صاحب جی دی کتھا دا پرسنگ ہے او جو اگے آ کتھا اس پرسنگ وچ آوے گی او کل نو آپ جی اسے ہی سمے سربن کریو، اتھوں تک وچار کردیاں تش بدھی ہون کر کے ایک نی انیک پرکار دیاں بھلاں غلطیاں ہونیاں سبھاوک نے۔ ستگرو مہاراج ستگرو جی دی ساجی نوازی ساتھ سنگت بخشن یوگ ہے، نجان بچے جان کر کے بخش لینا جی، دوہرا پنگل پربت پر چڑھ گنگ ہوئے با چال کائر ہوئے پٹ جائے کرے کرپا کرپال، واہ گرو جی ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕਹ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹਹ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਤੀਜਾ ਨਾਮ ਦਾਨ ਰੱਖੋ ਹੀ ਪਰੋਏ, ਨਾਨਕ ਤੀਜਾ ਨਾਮ ਦਾਨ ਰੱਖੋ ਹੀ ਪਰੋਏ, ਕਥਾ ਨਿਤਾ ਪ੍ਰਤ ਹੋਤ ਹੈ ਸੁਨਿਓ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਨ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਨ ਕਲਿਆਣ, ਜਕਾਰੇ ਵਜਾਵੇ ਸੋ ਫਤਿਹ ਪਾਵੇ ਨਿਹਾਲ ਹੋ ਜਾਵੇ, ਧੰਨ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਭਾਵੇ, ਸਤਿ ਸ੍ਰੀ ਅਕਾਲ, ਗੁਰਬਰ ਅਕਾਲ, ਦੇਗ ਤੇਗ ਫਤਿਹ, ਗੁਰੂ ਖਾਲਸੇ ਜੀ ਕੀ ਹਰ ਦੀਵਾਨ ਹਰ ਮੈਦਾਨ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।